যুগযুগ অটল তন তন সাহেব শ্রী গুরু গ্রন্থ সাহেব জি দি নিগি জি গোদানন্দ মানজি গুরু রূপ প্যারি সৎসঙ্গ জিও ও মন বৃত্তি একাগ্র করিয়ে গুরু চরণা চোজ লোয়ে হাজরি হাজরিয়া লোদা মন বৃত্তি একাগ্র করদে গজ কে বোলনা জি ওয়াহিগুরু জি কা খালসা ওয়াহিগুরু জি কি ফতেহ। গুরু প্যারিও ਇਹ ਸੋਹਣਾ ਤੇ ਸੁਹਾਵਾ ਸਮਾਂ ਉਸ ਅਕਾਲ ਪੁਰਖ ਪਰਮਾਤਮਾ ਦੀ ਰਹਿਮਤ ਸਦਕਾ ਮਿਲਦਾ ਹੈ, ਉਸ ਪਰਮਾਤਮਾ ਦੀ ਕਿਰਪਾ ਨਾਲ ਮਿਲਦਾ ਹੈ। ਜਦੋਂ ਬਾਣੀ ਪੜ੍ਹਦੇ ਹੋ ਬੜੇ ਪਿਆਰ ਨਾਲ ਇਕਾਗਰ ਚਿੱਤ ਹੋ ਕੇ ਪੜ੍ਹਿਆ ਕਰੋ। ਗੁਰਬਾਣੀ ਜਿਹੜੀ ਹੈ ਉਹ ਇੱਕ ਜੀਵਨ ਹੈ। ਅਸੀਂ ਜਿਉਣਾ ਕਿਵੇਂ ਹੈ ਉਸਦੀ ਜਾਚ ਸਾਨੂੰ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਚਰਨਾਂ 'ਚ ਮਿਲਦੀ ਹੈ। ਗੁਰੂ ਸਾਹਿਬਾਨ ਸਾਨੂੰ ਸਮਝਾਉਂਦੇ ਆ, ਕਹਿੰਦੇ ਹੇ ਪ੍ਰਾਣੀ ਤੂੰ ਐਵੇਂ ਭਟਕਦਾ ਫਿਰਦਾ, ਕਿਰਪਾ ਲੱਭਦਾ ਫਿਰਦਾ, ਕਿਤੇ ਆਰਾਮ ਨਾਲ ਬਹਿ ਕੇ ਗੁਰਬਾਣੀ ਇਕਾਗਰ 'ਚ ਧੋ ਕੇ ਪੜ੍ਹ, ਤੈਨੂੰ ਜਵਾਬ ਮਿਲੂਗਾ ਕਿ ਤੁਮਰੀ ਕਿਰਪਾ 'ਤੇ ਮਨੁੱਖ ਦੇ ਪਈ ਹੈ ਕਿ ਹੇ ਅਕਾਲ ਪੁਰਖ ਹੇ ਪਰਮਾਤਮਾ ਆਪ ਦੀ ਕਿਰਪਾ ਸਦਕਾ ਹੀ ਸਾਨੂੰ ਇਹ ਸਰੀਰ ਪ੍ਰਾਪਤ ਹੋਇਆ। ਕਿਹੜਾ ਸਰੀਰ ਪ੍ਰਾਪਤ ਹੋਇਆ? ਜਿਸ ਸਰੀਰ ਨੂੰ 84 ਲੱਖ ਜੂਨ ਦੇ ਅੰਦਰ ਕੇਵਲ ਤਾਂ ਕੇਵਲ ਸ਼੍ਰੋਮਣੀ ਮੰਨਿਆ, ਵਡਿਆਈ ਮਿਲੀ ਹੈ। ਤੇ ਗੁਰੂ ਪਿਆਰਿਓ ਇੰਨੀ ਉੱਤਮ ਦਾਤ ਸਾਡੇ ਕੋਲ ਆ। ਜਨਮ ਦਾ ਭਾਵ ਸਮਾਂ ਹੁੰਦਾ, ਉਹ ਸਮਾਂ ਸਾਡੇ ਕੋਲ ਆ, ਪਰ ਸਮਾਂ ਭਾਵੇਂ ਸਾਡੇ ਕੋਲ ਆ, ਦਾਤ ਸਾਡੇ ਕੋਲ ਆ, ਪਰ ਇਸ ਦਾਤ ਨੇ ਸਮੇਂ ਨੂੰ ਸੰਭਾਲਣਾ ਹੈ ਤੇ ਬਿਨਾਂ ਗੁਰੂ ਦੇ ਉਪਦੇਸ਼ ਦੇ, ਬਿਨਾਂ ਗੁਰੂ ਦੇ ਚਰਨ ਨਾਲ ਜੁੜਿਆ ਇਸ ਸਮੇਂ ਨੂੰ ਅਸੀਂ ਸਾਂਭ ਨਹੀਂ ਸਕਦੇ, ਇਸ ਸਮੇਂ ਨੂੰ ਅਸੀਂ ਸੰਭਾਲ ਨਹੀਂ ਸਕਦੇ। ਸਾਨੂੰ ਗੁਰੂ ਸਾਹਿਬਾਂ ਨਾਲ ਜੋੜਨਾ ਪਏਗਾ, ਪਰ ਗੁਰੂ ਸਾਹਿਬਾਂ ਦੇ ਦਰਸਾਏ ਮਾਰਗ ਤੇ ਚੱਲਣਾ ਪਏਗਾ। ਜਦੋਂ ਚੱਲਾਂਗੇ ਫਿਰ ਅਸੀਂ ਇਸ ਸਮੇਂ ਨੂੰ ਸਾਂਭਣ ਜੋਗੇ ਹੋਵਾਂਗੇ, ਵਰਨਾ ਅਸੀਂ ਸਮਾਂ ਸਾਂਭਣ ਜੋਗੇ ਨਹੀਂ ਹੋ ਸਕਦੇ। ਵਿਚਾਰ ਕਰਨਾ, ਆਪ ਜੀ ਨੇ ਕੱਲ ਭਗਤ ਰਵਿਦਾਸ ਜੀ ਦਾ ਆਗਮਨ ਦਿਹਾੜਾ ਮਨਾਇਆ। ਗੁਰੂ ਨੂੰ ਪਿਆਰੀ ਸਾਧ ਸੰਗਤ ਜੀ, ਉਹ ਵਿਚਾਰ ਕਰਨੀ ਹੈ ਕਿ ਰਵਿਦਾਸ ਜੀ ਮਹਾਰਾਜ ਇਸ ਗੁਰੂ ਗ੍ਰੰਥ ਸਾਹਿਬ ਦੇ ਅੰਦਰ ਐਸਾ ਉਪਦੇਸ਼ ਦੇ ਰਹੇ ਸੰਸਾਰ ਨੂੰ ਕਿ ਸਮਝਣ ਦੀ ਤੇ ਵਿਚਾਰਨ ਦੀ ਕੋਸ਼ਿਸ਼ ਕਰੀਏ ਤੇ ਗੁਰੂ ਰੂਪ ਪਿਆਰੀ ਸਾਧ ਸੰਗਤ ਜੀ ਜ਼ਿੰਦਗੀ ਬਦਲਦੀ ਹੈ। ਕਿਵੇਂ ਬਦਲਦੀ ਹੈ? ਭਗਤ ਜੀ ਕਹਿ ਰਹੇ ਨੇ, ਕਹਿੰਦੇ ਜਬ ਹਮ ਹੋਤੇ ਤਬ ਤੂੰ ਨਾਹੀਂ। ਧਿਆਨ ਦਿਓ, ਜਬ ਹਮ ਹੋਤੇ ਤਬ ਤੂੰ ਨਾਹੀਂ, ਅਬ ਤੂੰ ਹੀ ਮੈਂ ਨਾਹੀਂ। ਹੁਣ ਵਿਚਾਰ ਕਰਨਾ ਹੈ ਕਿ ਪਹਿਲਾਂ ਉਹਨਾਂ ਨੇ ਲਿਖਿਆ ਜਬ ਹਮ ਹੋਤੇ, ਪਹਿਲਾਂ ਹਮ ਲਿਖਿਆ, ਤਬ ਤੂੰ ਨਾਹੀਂ, ਅਬ ਤੂੰ ਹੀ ਮੈਂ ਨਾਹੀਂ, ਅੱਗੇ ਮੈਂ ਲਾਏ, ਇਹ ਕੀ ਜ਼ਿਕਰ? ਵਿਚਾਰਨ ਵਾਲੀ ਗੱਲ ਹੈ ਨਾ। ਵੈਸੇ ਪਹਿਲਾਂ ਹਮ ਲਿਖਿਆ, ਪੰਕਤੀ ਇੱਕੋ ਹੀ ਹੈ, ਫਿਰ ਕਹਿੰਦੇ ਮੈਂ ਨਾਹੀਂ। ਸੋ ਵਿਚਾਰ ਕਰੀਏ, ਭਗਤ ਜੀ ਦਰਸਾਉਣ ਲੱਗੇ ਸੰਸਾਰ ਨੂੰ, ਕਹਿੰਦੇ ਜਬ ਹਮ ਹੋਤੇ, ਹਮ ਕੀ ਹੈ? ਇੱਕ ਤੋਂ ਵੱਧ ਬੈਠੇ ਹੋਈਏ ਤੇ ਕੀ ਕਹੀਦਾ? ਹਮ ਲੋਕ, ਠੀਕ ਹੈ, ਬਹੁ ਵਚਨ ਹੈ। ਕਹਿੰਦੇ ਜਬ ਹਮ ਹੋਤੇ, ਰਵਿਦਾਸ ਜੀ ਮਹਾਰਾਜ ਕਹਿਣ ਲੱਗੇ, ਕਹਿੰਦੇ ਹੈ ਅਕਾਲ ਪੁਰਖ ਪਰਮਾਤਮਾ, ਜਿੰਨਾ ਚਿਰ ਮੇਰਾ ਤੇ ਸਰੀਰ ਦਾ ਆਪਸ ਚ ਬੰਧਨ ਸੀ, ਅਸੀਂ ਦੋਵੇਂ ਇਕੱਠੇ ਸੀ। ਹਮ ਜਿੰਨਾ ਚਿਰ ਅਸੀਂ ਦੋਨੋਂ ਇਕੱਠੇ ਸੀ, ਮੇਰੀ ਸਰੀਰ ਸੁਣਦਾ ਸੀ ਤੇ ਮੈਂ ਸਰੀਰ ਦੀ ਸੁਣਦਾ ਸੀ, ਉਸ ਬੰਧਨ ਦਾ ਨਾਂ ਉਹਨਾਂ ਹਮ ਗਿਆ। ਜਿਹੜੇ ਜਬ ਹਮ ਹੋਤੇ, ਕਹਿੰਦਾ ਜਦੋਂ ਅਸੀਂ ਦੋਨੋਂ ਇਕੱਠੇ ਸੀ, ਆਪਸ ਚ ਮਿਲੇ ਸੀ, ਆਪਸ ਚ ਵਿਚਾਰ ਕਰਦੇ ਸੀ, ਤਬ ਤੂੰ ਨਹੀਂ। ਕਹਿੰਦੇ ਉਸ ਬੰਧਨ ਦੇ ਕਰਕੇ ਅਸੀਂ ਕਦੀ ਤੇਰੇ ਵੱਲ ਧਿਆਨ ਹੀ ਨਹੀਂ ਕੀਤਾ। ਕਹਿੰਦਾ ਕਿਉਂ? ਕਹਿੰਦਾ ਮੈਂ ਤੇ ਸਰੀਰ ਦੇ ਬੰਧਨ ਚ ਬੱਝਾ ਸੀ, ਤੇ ਹੁੰਦਾ ਕੀ ਸੀ? ਜੇ ਕਿਤੇ ਮੈਂ ਗੁਰੂ ਘਰ ਜਾਂਦਾ ਵੀ ਸੀ ਘੜੀ ਪਲ ਤੇ ਮੇਰੇ ਨਾਲ ਜਾਂਦਾ ਸੀ, ਦੋਨੋਂ ਜਣੇ ਇਕੱਠੇ ਜਾਂਦੇ ਸੀ ਅਸੀਂ, ਤੇ ਉੱਥੇ ਜਦੋਂ ਬੈਠੇ ਹੋਈਦਾ ਸੀ ਤੇ ਮੇਰਾ ਧਿਆਨ, ਮਨ ਕਹਿੰਦਾ ਮੇਰਾ ਧਿਆਨ ਉਪਦੇਸ਼ ਵੱਲ ਨਹੀਂ ਹੁੰਦਾ ਸੀ, ਮੇਰਾ ਧਿਆਨ ਤੇ ਧਿਆਨ ਹੁੰਦਾ ਸੀ। ਇਹ ਮੈਨੂੰ ਕਹਿੰਦਾ ਹੁੰਦਾ ਸੀ ਕਿ ਜੇ ਹੁਣ ਆਇਆ ਤੇ ਕੁਝ ਮੰਗ ਲੈ, ਤੇ ਜੇ ਮੈਂ ਮੰਗਿਆ ਤਾਂ ਮੈਂ ਇਹਦੇ ਲਈ ਮੰਗ ਲੈਂਦਾ ਸੀ, ਮੈਂ ਖਾਲੀ ਦਾ ਖਾਲੀ ਆ ਜਾਂਦਾ ਸੀ। ਇਹਨੂੰ ਕਹਿੰਦੇ ਜਬ ਹਮ ਹੋਤੇ, ਹਮ ਦੋਨਾਂ ਦਾ ਆਪਸ ਚ ਨਾਤਾ ਜੁੜਿਆ ਸੀ, ਸੰਬੰਧ ਜੁੜਿਆ ਸੀ, ਜਿੰਨਾ ਚਿਰ ਤਾਂ ਅਸੀਂ ਦੋਨੋਂ ਇਕੱਠੇ ਰਹੇ, ਭਾਵੇਂ ਤੈਨੂੰ ਮਿਲਣ ਜਾਂਦੇ ਰਹੇ ਪਰ ਸਾਡੀ ਤੇਰੀ ਬਣੀ ਨਹੀਂ, ਪ੍ਰੀਜ ਬਣਾ ਭਗਤ ਰਵਿਦਾਸ ਜੀ ਕਹਿੰਦੇ ਮੈਨੂੰ ਤੇਰੀ ਸੋਚੀ ਨਹੀਂ ਆਈ। ਕਿਹੜੀ ਗੱਲੋਂ? ਕਿਉਂਕਿ ਅਸੀਂ ਦੋਨੋਂ ਇਕੱਠੇ ਸੀ ਤੇ ਗੱਲ ਸੱਚ ਦੇ। ਹੁਣ ਤੁਸੀਂ ਗੁਰੂ ਘਰ ਬੈਠੇ ਹੋ ਤੇ ਜੇ ਤੁਹਾਡਾ ਨਾਤਾ ਸਰੀਰ ਨਾਲ ਰਿਹਾ ਤੇ ਤੁਸੀਂ ਘੰਟਾ ਦੋ ਘੰਟੇ ਚਾਰ ਘੰਟੇ ਬਜੋ ਪਰ ਤੁਹਾਨੂੰ ਗੁਰਬਾਣੀ ਦੀ ਸੋਝੀ ਨਹੀਂ ਆਉਣੀ। ਕਹਿੰਦਾ ਜਬ ਹਮ ਹੋਤੇ ਤਬ ਤੂੰ ਨਹੀਂ। ਕਹਿੰਦਾ ਜਿੰਨਾ ਚਿਰ ਤੇ ਮੇਰਾ ਤੇ ਤਨ ਦਾ ਨਾਤਾ ਸੀ ਨਾ, ਉਹਨਾਂ ਚਿਰ ਪਰਮਾਤਮਾ ਤੂੰ ਕੁਝ ਵੀ ਨਹੀਂ ਸੀ। ਕਿਉਂ? ਰਵਿਦਾਸ ਜੀ ਮਹਾਰਾਜ ਕਹਿਣ ਲੱਗੇ ਉਹਨਾਂ ਚਿਰ ਤੇ ਮੈਨੂੰ ਹੁੰਦਾ ਸੀ ਵੀ ਇਸ ਸਰੀਰ ਤੇ ਮੇਰੀ ਬੱਲੇ ਬੱਲੇ ਮੈਂ ਹੀ ਇੱਥੇ ਸਭ ਕੁਛ, ਇਹ ਮੈਨੂੰ ਆਪਣੀ ਸਲਾਹ ਲੈਂਦਾ ਸੀ, ਮੈਂ ਇਹਨੂੰ ਆਪਣੀ ਸਲਾਹ ਲੈਂਦਾ ਸੀ, ਦੋਨੋਂ ਇਕੱਠੇ ਆਪਸ ਸਲਾਹ ਕਰ ਲਈ ਦੀ ਸੀ। ਕਹਿੰਦਾ ਫਿਰ ਕਹਿੰਦੇ ਅਬ ਤੂੰ ਹੀ, ਮੈਂ ਨਹੀਂ, ਮੈਂ ਕੌਣ ਹੈ ਇਕੱਲਾ? ਰਵਿਦਾਸ ਜੀ ਮਹਾਰਾਜ ਕਹਿੰਦੇ ਪੈਂਦੇ ਆਰਾਮ, ਮੈਂ ਨਾਤਾ ਟੁੱਟ ਗਿਆ ਇਹਦੇ ਨਾਲੋਂ, ਮੈਨੂੰ ਇਸ ਮਾਰਗ ਦੀ ਸੋਝੀ ਆ ਗਈ ਤੇ ਮੇਰਾ ਇਹਦੇ ਨਾਲ ਨਾਤਾ ਟੁੱਟ ਗਿਆ। ਕਹਿੰਦੇ ਮੈਂ ਨਹੀਂ ਸੁਣਦਾ ਇਹਦੀ ਹੁਣ। ਫਿਰ ਕਹਿੰਦੇ ਇਹ ਕਿੱਦਾਂ ਫਰਕ ਪਿਆ ਵੀ ਤੂੰ ਸੁਣਦਾ ਨਹੀਂ ਇਹਦੀ, ਇੰਨਾ ਚਿਰ ਤੂੰ ਇਹਦੇ ਚੱਕਰ ਚ ਰਿਹਾ? ਫਿਰ ਰਵਿਦਾਸ ਜੀ ਮਹਾਰਾਜ ਕਹਿੰਦੇ ਜਦੋਂ ਮੈਨੂੰ ਸੋਝੀ ਆਈ ਨਾ ਉਪਦੇਸ਼ ਦੀ, ਜਦੋਂ ਮੈਨੂੰ ਇਸ ਮਾਰਗ ਦੀ ਸੋਝੀ ਆਈ, ਇਸ ਖੇਡ ਦੀ ਸੋਝੀ ਆਈ ਨਾ ਥੋੜ੍ਹੀ ਜਿਹੀ, ਕਹਿੰਦੇ ਫਿਰ ਫਰਕ ਪਿਆ। ਕਹਿੰਦੇ ਕੀ ਫਰਕ ਪਿਆ? ਕਹਿੰਦੇ ਫਿਰ ਮੈਂ ਇਹਦੇ ਨਾਲ ਧਿਆਨ ਕਰਨਾ ਛੱਡ ਦਿੱਤਾ। ਫਿਰ ਕਹਿੰਦੇ ਮੈਂ ਇਕੱਲਾ ਹੋ ਗਿਆ, ਮੈਂ ਇਕੱਲਾ ਹੋ ਗਿਆ, ਮੈਂ ਆਇਆ ਨਾ, ਮੈਂ ਇਕੱਲੇ ਨੂੰ ਕਹਿੰਦੇ ਹੈ ਨਾ, ਕਹਿੰਦੇ ਮੈਂ ਇਕੱਲਾ ਹੋ ਗਿਆ। ਫਿਰ ਕਹਿੰਦੇ ਮੈਂ ਇਕੱਲਾ ਬੈਠਾ ਜ਼ਰੂਰ ਹੈ ਇਹਦੇ 'ਚ। ਫਿਰ ਕਹਿੰਦੇ ਜਦੋਂ ਮੈਨੂੰ ਸੋਝੀ ਆਈ, ਜਦੋਂ ਮੈਨੂੰ ਸਮਝ ਲੱਗੀ, ਜਦੋਂ ਮੈਨੂੰ ਉਪਦੇਸ਼ ਮੇਰੇ ਅੰਦਰ ਟਿਕਿਆ ਨਾ, ਕਹਿੰਦੇ ਫਿਰ ਉਦੋਂ ਮੇਰੇ ਅੰਦਰ ਦੀ ਜਾਗਰੂਤੀ ਪੈਦਾ ਹੋਈ। ਅਬ ਤੂੰ ਹੀ, ਮੈਂ ਨਹੀਂ। ਕਹਿੰਦਾ ਮੈਨੂੰ ਹੁਣ ਸੋਝੀ ਆਈ ਹੈ ਕਿ ਪਰਮਾਤਮਾ ਜੋ ਕੁਛ ਕਰਨ ਵਾਲਾ ਤੂੰ ਹੀ ਕਰਨ ਵਾਲਾ, ਮੈਂ ਤਾਂ ਕੁਝ ਵੀ ਨਹੀਂ ਹੈ, ਮੈਂ ਨਹੀਂ। ਕਹਿੰਦਾ ਮੈਨੂੰ ਹੁਣ ਪਤਾ ਲੱਗਾ ਵੀ ਮੈਂ ਤੇ ਮੇਰੇ ਤੇ ਪੱਲੇ ਕੁਛ ਵੀ ਨਹੀਂ, ਮੈਂ ਤੇ ਬੜਾ ਕੁਛ ਹੀ, ਮੈਂ ਸਰੀਰ ਭਜਾਈ ਫਿਰਦਾ ਜਿੱਧਰ ਨੂੰ ਮੈਂ ਕਹਿੰਦਾ ਤੁਰ ਪੈਂਦਾ। ਕਹਿੰਦਾ ਮੈਨੂੰ ਹੁਣ ਪਤਾ ਲੱਗਾ ਵੀ ਨਹੀਂ, ਪਰਮਾਤਮਾ ਇਹਨੂੰ ਵੀ ਤੋਰਨ ਵਾਲਾ ਤੇ ਮੈਨੂੰ ਵੀ ਤੋਰਨ ਵਾਲਾ ਸਿਰਫ ਤੂੰ ਹੀ ਆਈ ਆ, ਤੂੰ ਹੀ ਆਈ ਆ, ਸਾਡੇ ਵੱਸ ਚ ਨਹੀਂ। ਹੁਣ ਦੱਸੋ ਅਬ ਤੂੰ ਹੀ? ਕਹਿੰਦਾ ਤੂੰ ਹੀ ਹੁਣ, ਮੈਂ ਨਹੀਂ। ਕਹਿੰਦਾ ਜਦੋਂ ਗੱਲ ਸੱਚ ਜੇ, ਜਦੋਂ ਕਿਸੇ ਗੱਲ ਦੀ ਸਮਝ ਆਉਂਦੀ ਹੈ ਤੇ ਬਾਹਾਂ ਉਦੋਂ ਖੜੀਆਂ ਹੁੰਦੀਆਂ, ਉਸ ਤੋਂ ਪਹਿਲਾਂ ਤੇ ਬੰਦਾ ਛੱਡਦਾ ਹੀ ਨਹੀਂ। ਬੜੀ ਤਾਕਤ ਹੈ ਮੇਰੇ ਕੋਲ, ਮੈਂ ਤੇ ਆਹ ਕਰ ਦੂੰ ਤੇ ਮੈਂ ਉਹ ਕਰ ਦੂੰ, ਜਦੋਂ ਸੋਝੀ ਆਉਂਦੀ ਹੈ ਨਾ ਉਦੋਂ ਢਹਿੰਦਾ, ਸੋਝੀ ਤੋਂ ਬਗੈਰ ਢਹਿੰਦਾ ਕੋਈ ਨਹੀਂ। ਆਫਰ ਕਬੀਰ ਜੀ ਕਹਿੰਦੇ, ਭਗਤ ਰਵਿਦਾਸ ਜੀ ਕਹਿੰਦੇ ਮੈਨੂੰ ਸਮਝ ਲੱਗ ਗਈ ਵੀ ਮੇਰੀ ਪਾਵਰ ਕੋਈ ਨਹੀਂ ਹੁਣ, ਠੀਕ ਹੈ। ਫਿਰ ਉਹ ਦੱਸਣ ਲੱਗੇ ਕਿ ਮੈਨੂੰ ਸਮਝ ਕਿਵੇਂ ਲੱਗੀ। ਕਹਿੰਦੇ ਸਮਝ ਕਿਵੇਂ ਲੱਗੀ? ਜਦੋਂ ਮੈਨੂੰ ਇਸ ਗੱਲ ਦੀ ਸਮਝ ਲੱਗੀ ਤੇ ਮੈਂ ਸੰਸਾਰ ਵੱਲ ਝਾਤੀ ਮਾਰੀ ਤੇ ਮੈਨੂੰ ਮਹਿਸੂਸ ਜਿਹਾ ਹੋਇਆ। ਕੀ ਮਹਿਸੂਸ ਹੋਇਆ? ਕਹਿੰਦੇ ਅਨਲ ਅਗਮ ਜੈਸੇ ਲਹਿਰ ਮੈਂ, ਅਨਲ ਅਗਮ ਜੈਸੇ ਲਹਿਰ ਮੈਂ, ਉਦਤ ਜਲ ਕੇਵਲ ਜਲ ਮਾਹੀ। ਧਿਆਨ ਨਾਲ ਸੁਣੋ ਕੀ ਕਹਿਣ ਲੱਗੇ। ਕਹਿੰਦੇ ਮੈਨੂੰ ਸਮਝ ਲੱਗੀ। ਕਹਿੰਦੇ ਕੀ ਸਮਝ ਲੱਗੀ? ਕਹਿੰਦੇ ਮੈਨੂੰ ਆਹ ਸਮਝ ਲੱਗੀ, ਅਨਲ ਅਗਮ, ਅਨਲ ਕਹਿੰਦੇ ਨੇ ਹਵਾ ਨੂੰ, ਅਗਮ ਕਿਹਨੂੰ ਕਹਿੰਦੇ? ਬਹੁਤ ਵੱਡਾ, ਪਕੜ ਤੋਂ ਬਾਹਰ ਹੋਵੇ। ਹੁਣ ਪਰਮਾਤਮਾ ਨੂੰ ਅਗਮ ਕਹਿੰਦੇ ਆ, ਤੇ ਤੁਸੀਂ ਪੜ੍ਹਿਆ ਕਈ ਜਗ੍ਹਾ ਤੇ ਅਗਮ ਦੇ ਅੱਗੇ ਅਗੋਚਰ ਅੱਖਰ ਆ ਜਾਂਦਾ, ਅਗਮ ਅਗੋਚਰ ਹੈ ਨਾ, ਅਗਮ ਦੇ ਅੱਗੇ ਅਗੋਚਰ ਆ ਗਿਆ। ਅਗੋਚਰ ਕੀ ਹੈ? ਗਿਆਨ ਇੰਦਰੇ। ਕੀ ਕਹਿਣ ਲੱਗੇ? ਕਹਿੰਦੇ ਜਿਹੜੇ ਸਾਡੇ ਗਿਆਨ ਇੰਦਰਿਆਂ ਦੀ ਪਕੜ ਤੋਂ ਪਰਾਂ ਆ, ਕਹਿੰਦੇ ਉਹ ਅਗਮ ਆ, ਬੜਾ ਵੱਡਾ ਅਕਾਲ ਪੁਰਖ ਹੈ। ਕਹਿੰਦੇ ਉਹਨੂੰ ਸਾਡੇ ਗਿਆਨ ਇੰਦਰੇ ਨਹੀਂ ਫੜ ਸਕਦੇ। ਕਿੱਦਾਂ? ਆੜੀਆਂ ਅੱਖਾਂ ਆ, ਅੱਖਾਂ ਦੀ ਰੋਸ਼ਨੀ ਜਿਹੜੀ ਹੈ 200-400 ਗਜ ਤੱਕ ਆ, ਉੱਥੋਂ ਤੱਕ ਵੇਖ ਕੇ ਚੁੱਪ ਕਰ ਜਾਂਦੀਆਂ ਨੇ। ਠੀਕ ਹੈ, ਪਰ ਸਦਕੇ ਜਾਵਾਂ ਖਿਲਾਰਾ ਤੇ ਬਹੁਤ ਵੱਡਾ ਆ ਸਾਡੇ ਕੰਨ ਆ, ਆਵਾਜ਼ ਸੁਣਦੇ ਆ ਕੀ ਕਹੀਦਾ, ਕਹਿੰਦਾ ਭਾਅ ਜੀ ਮੈਂ ਤੁਹਾਨੂੰ ਆਵਾਜ਼ ਮਾਰਨ ਡਿਆ ਸੀ, ਕਹਿੰਦਾ ਮੈਂ ਸੁਣੀ ਨਹੀਂ, ਫਿਰ ਕੀ ਕਹਿੰਦਾ, ਕਹਿੰਦਾ ਭਾਈ ਤੁਸੀਂ ਆਵਾਜ਼ਾਂ ਤਾਂ ਜ਼ਰੂਰ ਮਾਰੀਆਂ ਪਰ ਤੁਸੀਂ ਵੇਖ ਤੇ ਲੈਣਾ ਸੀ, ਕਹਿੰਦਾ ਕੀ ਕਿੰਨੀ ਮੈਂ ਦੂਰ ਖੜਾ ਸੀ ਉੱਥੇ ਆਵਾਜ਼ ਪਹੁੰਚਣ ਦੀ, ਇਹਦਾ ਮਤਲਬ ਇਹਨਾਂ ਕੰਨਾਂ ਦੀ ਆਵਾਜ਼ ਉੱਥੇ ਤੱਕ ਨਹੀਂ ਪਹੁੰਚ ਸੁਣੀ ਜਾਂਦੀ ਸੱਚ, ਪਰ ਸਦਕੇ ਜਾਵਾਂ ਉਹ ਕਾਲਪੁਖ ਤੇ ਇਸ ਆਵਾਜ਼ ਤੋਂ ਵੀ ਕਿਤੇ ਗਾਂਹ ਸੁਣ ਰਿਹਾ, ਹੁਣ ਆਪਾਂ ਇੱਥੇ ਬੈਠੇ ਹਾਂ ਤੇ ਆਪਾਂ ਕੀ ਕਹਾਂਗੇ ਤੇ ਪਿੱਛੇ ਤੱਕ ਆਵਾਜ਼ ਨਹੀਂ ਸੁਣਦੀ ਪਈ, ਇੰਨੀ ਗੱਲ ਕਹਿ ਲਓਗੇ, ਪਰ ਸਦਕੇ ਜਾਵਾਂ ਪਰਮਾਤਮਾ ਕੋਲ ਕਿਹੜੇ ਮਾਈਕ ਲੱਗੇ ਕਿਹੜੇ ਸਪੀਕਰ ਲੱਗੇ ਉੱਥੇ ਬੈਠਾ ਸਾਰਿਆਂ ਦੀ ਸੁਣਦੇ ਆ, ਸਾਰਿਆਂ ਦੀ ਸੁਣਦੇ ਆ, ਇਹਦਾ ਮਤਲਬ ਸਾਡੀ ਪਕੜ ਤੋਂ ਕਿਤੇ ਅੱਗੇ ਆ ਆ ਪਹੁੰਚਿਆ ਤੇ ਇੱਥੇ ਕਹਿਣ ਲੱਗੇ ਅਨਲ ਅਗਮ, ਅਗਮ ਦਾ ਮਤਲਬ ਭਾਰੀ ਬੜਾ ਵੱਡਾ, ਅਨਲ ਕੀ ਹਵਾ, ਉਹ ਕਹਿਣ ਲੱਗੇ ਮੈਨੂੰ ਹੁਣ ਸਮਝ ਲੱਗੀ ਆ ਵੀ ਬੜੀ ਭਾਰੀ ਹਨੇਰੀ ਆ ਗਈ, ਹਵਾ ਬੜੀ ਵਗਣ ਡਈ ਸੀ, ਕਹਿੰਦੇ ਫਿਰ, ਕਹਿੰਦੇ ਜੈਸੇ ਲਹਿਰ ਮੈਂ, ਕਹਿੰਦੇ ਸਮੁੰਦਰ ਦੇ ਅੰਦਰ ਪਾਣੀ ਬੜਾ, ਜਿੰਨੀ ਹਵਾ ਵਗੀ ਨਾ ਤੇ ਸਮੁੰਦਰ ਦੇ ਅੰਦਰ ਲਹਿਰਾਂ ਹੀ ਲਹਿਰਾਂ ਹੋ ਗਈਆਂ, ਬੜੀਆਂ ਲਹਿਰਾਂ ਉੱਠੀਆਂ, ਇੰਨੀਆਂ ਕੁ ਲਹਿਰਾਂ ਉੱਠ ਗਈਆਂ ਵੀ ਮੈਂ ਵੇਖ ਵੇਖ ਕੇ ਹੈਰਾਨ ਵੀ ਬੋਲੇ 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 ਕਿੰਨੀਆਂ ਲਹਿਰਾਂ ਉੱਠੀਆਂ, ਕਹਿੰਦੇ ਪਰ ਸਮਝ ਲੱਗ ਗਈ ਮੈਨੂੰ ਕਦੋਂ ਦੀ, ਜਿਉਂਦਾ ਸਿਰਫ ਤੁਈਆਂ ਰਹਿ ਗਿਆ ਤੇ ਮੇਰੀ ਮੈਂ ਪਾਸੇ ਹੋ ਗਿਆ, ਮੇਰੀ ਤਾਕਤ ਆਪਣੀ ਖਤਮ ਹੋ ਗਈ ਹੈ, ਕਹਿੰਦੇ ਕੀ ਸਮਝ ਲੱਗੀ ਤੇ ਸਮਝਾਉਣ ਲੱਗੇ, ਕਹਿੰਦੇ ਉਦਤ ਜਲ ਕੇਵਲ ਜਲ ਮਾਹੀ, ਉਦਤ ਸਮੁੰਦਰ ਨੂੰ ਕਹਿੰਦੇ, ਕਹਿੰਦਾ ਸਮੁੰਦਰ ਦੇ ਅੰਦਰ ਲਹਿਰਾਂ ਬੜੀਆਂ ਉੱਠਣ ਡਈਆਂ ਤੂਫਾਨ ਆਉਣ ਕਰਕੇ, ਪਰ ਸਦਕੇ ਜਾਵਾਂ ਗੱਲ ਦੀ ਹੁਣ ਸਮਝ ਲੱਗੀ ਵੀ ਜਿੰਨੀਆਂ ਮਰਜ਼ੀ ਲਹਿਰਾਂ ਉੱਠ ਜਾਣ ਇਹ ਜਿੰਨਾ ਮਰਜ਼ੀ ਪਾਣੀ ਉੱਚਾ ਛਾਲਾ ਮਾਰ ਜੇ ਇਹਨੇ ਰਹਿਣਾ ਪਾਣੀ 'ਚ ਹੀ, ਇਹ ਪਾਣੀ ਦੀ ਹੋਣ ਤੋਂ ਬਾਹਰ ਨਹੀਂ ਜਾ ਸਕਦਾ, ਠੀਕ, ਅਤੇ ਭਗਤ ਰਵਿਦਾਸ ਜੀ ਮਹਾਰਾਜ ਕਹਿ ਰਹੇ ਨੇ, ਕਹਿੰਦੇ ਮੈਨੂੰ ਹੁਣ ਸਮਝ ਲੱਗੀ ਵੀ ਇਹ ਸੰਸਾਰ ਜਿੰਨੀਆਂ ਮਰਜ਼ੀ ਛਾਲਾਂ ਮਾਰ ਜੇ ਪਰਮਾਤਮਾ ਰਹਿੰਦਾ ਤੇਰੇ ਹੁਕਮ 'ਚ ਹੀ ਹੈ, ਸਭ ਕੁਝ ਆ ਤੇਰੇ ਹੁਕਮ 'ਚ ਹੀ ਹੈ, ਫਿਰ ਕੀ ਕਹਿਣ ਲੱਗੇ, ਕਹਿੰਦੇ ਮਾਧਵੇ ਕਿਆ ਕਹੀਏ ਪਰਮ ਐਸਾ, ਮਾਧਵੇ ਅਕਾਲ ਪੁਰਖ ਪਰਮਾਤਮਾ ਨੂੰ, ਭਗਤ ਰਵਿਦਾਸ ਜੀ ਮਹਾਰਾਜ ਹਰ ਥਾਂ 'ਤੇ ਨਾ ਉਸ ਪਰਮਾਤਮਾ ਨੂੰ ਮਾਧਵੇ ਕਹਿੰਦੇ, ਉਹਨਾਂ ਨੂੰ ਇਹ ਅਕਸ਼ਰ ਬੜਾ ਪਿਆਰਾ ਲੱਗਦਾ ਸੀ ਤਾਂ ਉਹਨਾਂ ਨੇ ਹਮੇਸ਼ਾ ਮਾਧਵੇ ਹੀ ਕਹਿਣਾ, ਕਹਿਣ ਲੱਗੇ ਮਾਧਵੇ ਕਿਆ ਕਹੀਏ ਪਰਮ ਐਸਾ, ਦੇਖੋ ਕੈਸੀ ਸਮਝ ਲੱਗੀ, ਕਹਿੰਦੇ ਅਕਾਲ ਪੁਰਖ ਪਰਮਾਤਮਾ ਇਸ ਸੰਸਾਰ ਨੂੰ ਭੁਲੇਖਾ ਹੀ ਬੜਾ ਵੱਡਾ ਪਿਆ ਜਿਹੜਾ ਸਾਡੇ ਬਿਆਨ ਕਰਨ ਤੋਂ ਬਾਹਰ ਆ, ਮਾਧਵੇ ਕਿਆ ਕਹੀਏ ਕੀ ਬਿਆਨ ਕਰੀਏ ਅਸੀਂ ਕੀ ਕਹੀਏ, ਕਹਿੰਦਾ ਕਿਉਂ, ਕਹਿੰਦੇ ਭਰਮ ਐਸਾ, ਕਹਿੰਦੇ ਭੁਲੇਖਾ ਹੀ ਬੜਾ ਵੱਡਾ ਪਿਆ, ਕਿਹੜਾ ਭੁਲੇਖਾ ਪਿਆ ਹੈ, ਜੈਸਾ ਮੰਨੀਏ ਹੋਏ ਨਾ ਤੈਸਾ, ਕਹਿੰਦਾ ਜਿੱਦਾਂ ਦਾ ਅਸੀਂ ਮੰਨ ਕੇ ਬੈਠੇ ਨਾ ਸਾਰੇ ਜਣੇ, ਕਹਿੰਦੇ ਕੀ ਮੰਨ ਕੇ ਬੈਠੇ, ਕਹਿੰਦਾ ਅਸੀਂ ਸਾਰੀ ਸ੍ਰਿਸ਼ਟੀ ਸਾਰਾ ਸੰਸਾਰ ਮੰਨ ਕੇ ਬੈਠੇ ਹਾਂ ਕਿ ਇਹ ਸੰਸਾਰ ਪਰਮਾਤਮਾ ਨਾਲੋਂ ਵੱਖਰਾ ਆ, ਵੱਖਰਾ ਆ, ਇਹੀ ਮੰਨ ਕੇ ਬੈਠੇ ਆਪਾਂ ਸਾਰੀ, ਹੁਣ ਲਾਓ ਸਾਹਿਬ ਜਦੋਂ ਬੰਦੇ ਦੇ ਮਨ ਵਿੱਚ ਆਉਂਦਾ ਵੀ ਇਹ ਬੰਦੇ ਨਾਲ ਮੇਰਾ ਕੋਈ ਨਾਤਾ ਨਹੀਂ ਹੈ, ਪੁੱਤਰ ਤੇ ਪਿਓ ਬੜਾ ਵੱਡਾ ਇੱਕ ਸੰਬੰਧ ਹੈ, ਬੜਾ ਵੱਡਾ ਇੱਕ ਨਾਤਾ ਹੈ, ਬਰਾਬਰੀ ਧਿਆਨ ਕਰਨਾ, ਪੁੱਤਰ ਦੇ ਮਨ ਵਿੱਚ ਆ ਗਿਆ ਕਿ ਮੇਰਾ ਪਿਓ ਨਾਲ ਕੋਈ ਨਾਤਾ ਨਹੀਂ ਹੈ, ਜਿੱਦਣ ਉਹਦੇ ਮਨ ਵਿੱਚ ਆ ਗਿਆ ਮੇਰੇ ਪਿਓ ਨਾਲ ਮੇਰਾ ਕੋਈ ਨਾਤਾ ਨਹੀਂ, ਉਦਣ ਪਿਓ ਨੂੰ ਕਹਿੰਦਾ ਮੈਨੂੰ ਸਾਫ ਥਾਪ ਦਿਓ, ਮੈਨੂੰ ਮੇਰੀ ਮੇਰਾ ਹਿੱਸਾ ਦਿਓ, ਕਿਹੜੀ ਗੱਲੋਂ ਫਿਰ ਤੇਰਾ ਮੇਰਾ ਨਾਤਾ ਕੋਈ ਨਹੀਂ ਤੇ ਮੇਰਾ ਹਿੱਸਾ ਦੇ, ਵੱਖਰਾ ਹੋਣਾ ਚਾਹੁੰਦਾ ਤੇ ਦੂਜੇ ਨੂੰ ਪੁੱਛਿਆ ਬਈ ਤੂੰ ਹਿੱਸਾ ਲੈਣਾ, ਤੇ ਉਹ ਕੀ ਕਹਿੰਦਾ, ਕਹਿੰਦਾ ਬਣਾਇਆ ਤੇ ਸਭ ਕੁਛ ਪਿਓ ਦਾ ਹੀ ਹੈ ਮੇਰਾ ਹਿੱਸਾ, ਕਹਿੰਦਾ ਪਿਓ ਆਪਣੇ ਕੋਲ ਰੱਖ ਲੈ ਇੰਨੀ ਬੜੀ ਬਣੀ ਮੰਜਿਲ, ਸਮਝ 'ਚ ਫਰਕ ਹੈ ਨਾ, ਇੱਕ ਦੀ ਸੋਝੀ ਵੱਖਰੀ ਇੱਕ ਦੀ ਸੋਝੀ ਦੀ ਵੱਖਰੀ, ਜਿਹਦੀ ਸੋਝੀ ਵੱਖਰੀ ਉਹ ਵੱਖਰਾ ਹੋਣਾ ਚਾਹੁੰਦਾ, ਕਹਿੰਦਾ ਪਿਤਾ ਜੀ ਹਿੱਸਾ ਦੇ ਦਿਓ, ਠੀਕ ਹੈ, ਪਿਤਾ ਜੀ ਨੇ ਕਿਤੇ ਕਹਿਤਾ, ਕਹਿੰਦਾ ਪੁੱਤਰ ਲੈ ਲਾ ਹਿੱਸੇ ਤਿੰਨ ਬਣਦੇ, ਕਹਿੰਦਾ ਜੀ ਕਿੱਦਾਂ, ਕਹਿੰਦਾ ਇੱਕ ਤੇਰੇ ਨਿੱਕੇ ਭਰਾ ਦਾ, ਇੱਕ ਤੇਰਾ ਇੱਕ ਮੇਰਾ, ਤੇ ਕੀ ਕਹਿੰਦਾ, ਕਹਿੰਦਾ ਹਿੱਸੇ ਦੋ ਬਣਦੇ, ਕਹਿੰਦਾ ਜੀ ਕਿੱਦਾਂ, ਕਹਿੰਦਾ ਇੱਕ ਨਿੱਕੇ ਦਾ ਤੇ ਇੱਕ ਮੇਰਾ, ਤੁਸੀਂ ਕੀ ਕਰਨਾ, ਲਓ ਸਾਹਿਬ प्यो की बनाई जायदाद प्यो के हिस्से चो कढ दित्ती भी तेरा कोई हक नहीं है तेरा कोई सत्कार नहीं है तू बाहर हो जा हुण क्योंकि मन बिरती जिहड़ी है उस परमात्मा जिदा जग ते रब आपां वखरा वखरा समझदे हां इदा ही असीं इस नाते नूं तोड़ बैठे ते सानूं समझ नहीं लगी इत्थे हुण भगत जी बड़े प्यार नाल कह रहे ने कहिंदे गल सुनो मद वेख क्या कहिए भरम ऐसा कहिंदे बड़ा वड्डा भुलेखा पिया मैं बयान नहीं कर सकदा कहिंदे क्यों कहिंदे जैसा मानिए होए ना तैसा कहिंदा जिद्दां दा असीं मन के बैठे हाँ ना की मन के बैठे हाँ कि रब ते संसार वखो वखरी होंदे आ कहिंदे असल च इहो जिहा है नहीं असल च इह काम नहीं है सारी सृष्टि तेरी बनाई है और सारी सृष्टि दे विच तू आप ही विचरण रहा पर इस मन बिरती तक जाना जिहड़ा ना औखा है किवें आप जी विचार करना एक जगह ते बड़ी सोहनी गल कही समझण दी विचार दी गल सारी भगत जी बयान कर रहे ने कहिंदे जाति होश पाती होश होशा जन्म हमारा राजा राम की सेवना की नहीं कहे रविदास चमारा हुण ध्यान दो भगत रविदास जी महाराज कह रहे कहिंदे जाति होशा जदा पाओ जात कहना यह जात खुशी है क्योंकि जात शरीर दी है मन की कोई जात नहीं है शरीर दी जात विच बैठिया जिदन तुसी पैदा होने लगे कि तुहाडे कर्मा के आधार से लिखी गई जात कि तू फलाने दात जाएगा वड्डी जात जाएगा छोटी जात जाएगा नहीं ना लिखा गया पर गल पले बनो साडे ते एडी अग्ञानता आ कि असी उस अकाल पुरख के भेजे हुए भी अगर सानू कोई मिल जाए तो उन्होंने पूछने चले गए इन्हें याद की है इनकी याद की है तो किसी ने पूछा कहता कि कहता फलाने समय की कहना इन्होंने याद कह दी है कहना क्यों कहना भाई ये हूं तो उपली जात चले गए शरीर की जात आ मन की कोई जात नहीं ठीक है गुरु जी समझाउन लगे कहते गल सुन मना फसे जात सीधी सी जाति होशा तू सीधी जात च फसिया तेन गौरी नहीं की जात तेरे किसी काम की नहीं है तू उची जात आके तू उचा नहीं हो गया उचा होवेगा तो गुरु के शब्द ना जुड़ के उचा होगा गुरु साहब ने समझाया उनका कौन वड्डा माया वड्याई सो वड्डा विश्राम दे बलाई देखो कहते भाई तू किसी जात तो नहीं वड्डा हो सकता तू शब्द ना जुड़ के उस परमात्मा लिव ला के वड्डा हो सकता है समझाने लगे इस मन कहते जाति होशा कहते मना जात तेरे किसी काम की नहीं है तेरे लिए होशी है होशी चीज किनू कहते हैं तुम देखो कोई बंदा बोल बोलन दे अपने काम के ना हो सानू चंगे ना लगन की कहने होशा ही है इदा ही गुरु साहब ने समझाने लगे कहते भी जात होशी है यह तेरे किसी मना काम की नहीं है फिर कहते पाती होश पत का भाव की पत इजत कहना इस संसार में रह के इजत कमाउन दिया ना कहते हाँ जी कहते भी तेरे किसी काम की नहीं ये इज्जत शरीर की आ तेरे किसी काम नहीं तेरी इज्जत नाम तो हो सकती है देखो गुरु ग्रंथ साहब के अंदर गुरु जी लिखते हैं जे आप नाम सिमरन नहीं किया संसार तो जिन्हिया मर्जी वडियां ले ली आप संसार से साढ़े झुंडे झुलन पर धन गुरु ग्रंथ साहब जी बयान करते ने कि कह लगे कहते नामों भुली चोटा खाए बहुत सियाणप भरम ना जाए कहना जे नाम तो भुली साड़ी बिरती तो साड़ी आत्मा चोटा खाएगी कि जमन दे मरन दियाँ अं जमदे मरते रहेंगे फिर देखो कि गल होर लिखी हम तुम हिसाब लाओ भी एक बंदे की बड़ी वड्याई हो बड़ी शोभा हो ठीक है तो आप कहने उन्हें बड़ा कुछ खटिया भाई बड़ी इज्जत कमाई उन्हें तो नाम सिमरन नहीं किया तो जान लगे गुरु ग्रंथ साहब कह लगे तो नाम विसार चले मूह काले वाह भाई वाह नाम विसार चले मूह काले दरगे झूठ खुआरा है कहना देख मार जाती है दिल, इन्हें नाम सिमरन नहीं किया। संसार से भावें बल्ले बल्ले बड़ी इज्जत आ, पर नाम नु विसार के जो तुरया ना तेरे मुंह ते कलख लगी सी, तेरा मुंह काला ही सी। कहिंदा भाव किहदा मन मुंह मन नु कह रहे, कहिंदे इहदा मन बिरती कलख ना भरी सी। कलख का भाव की है ध्यान दिओ, कि इहदे मुंह ते कलख ला दी पुछना पैंदा कौन है, उहदी पछाण नहीं हुंदी। ते गुरु साहिबां कहिण लगे कहिंदे भावें संसार ते इज्जत कमाउंदा रहा पर नाम सिमरन ना करन करके सचखंड पछाण नहीं होनी कित्थों आया, ये कौन है, इन धक्के ही बने। ठीक है भी क्यों लाओ साहब, साढ़े घर कोई बंदा आवे अभी पहले पछाण दे ताइया देखो बंदे बढ़ने, इदा ही परमात्मा कहना दी पछाण ही कोई नहीं बनी, ने जाना कितने। देखो तो उन्होंने कहा जाति होशा पाती होशा होशा जन्म हमारा। तुर सपन कह लगे कहते प्राणी मन बिरती टका ते टका के वेख, जे तू ए जो जन्म लिया, जन्म का भाव समा, जो तेन समा मिलया परमात्मा च लीन होने लई, जे तू नाम सिमरन नहीं करता, गुरु दे आखे नहीं लगता, गुरु दे मार्ग ते नहीं तुरदा, कहिंदे समा भी तेरा बेकारी है, ये जन्म भी तेरा होशा ही है किसे काम का नहीं है। हुण अगे सुनियो ध्यान नाल, कहिंदे राजा राम की सेवना की नहीं, आपां राजा राम कट्ठा पढ़ जांदे हां, है ना, राजा राम सेवना की, ओ नहीं भाई ये राजा विश्राम है, राम की सेवना की नहीं, क्योंकि परमात्मा राजा नहीं हो सकता, परमात्मा राजा नहीं हो सकता। कहते क्यों, क्योंकि राजा किनू कहते हैं, जिन्हों कुछ समय लिए राज मिले है, कल हार सकता तो दूजा आ सकता, पर परमात्मा ना कोई हरा सकता तो ना कोई जिता सकता है, तो ना ही कोई उस गति तो दूजे न बिठा सकता है। सो भाई परमात्मा राजा नहीं है, ध्यान ना पढ़ना की लिखा राजा राम की सेवना की नहीं। राजा कौन है, हूं एक राजा है, उन्होंने 5 साल का 10 साल का टाइम मिले कि तू राज करना, ठीक है तेरी चलेगी, है ना, तू लोगों का भी भला कर अपना भी भला कर, है ना, उन्होंने समा मिले, उन्होंने तनखाह मिलती है, उस पदवी की तनखाह मिलती ना, तो ये राजा आ ये मंत्री है उदा ही तनखाह मिलती। सो ध्यान दो इधर क्या राजा, राजा कौन है, मन, मन राजा क्या, क्योंकि मन समा मिले है मनुख के शरीर अंदर, कहना इस शरीर के अंदर जिन्ना समा लग्या ये अंदर तू किसी होर का भी भला कर सकता, अपनी भी कमाई कर सकता, अपने आप का भी कुछ बना सकता है, अपने आप का भी कुछ सवार सकता है। होर पढ़ लो अगर किसी शक हो मन राजा किदा कहें, मन च आई जाता पेहित कभी सुनिया नहीं मन राजा कहें, हूँ गुरबाणी च पंक्ति पढ़ लो, गुरबाणी च पंक्ति होंगी राजा बालक नगरी काची दुष्टा नाल प्यारो। गुरु साहब ने कहते राजा बालक, ठीक है की कहते, कहते जो मन रूपी राजा है ना ये बचपना है, ये बचपना है, बच्चा कौन है जिहड़ा किसी को ज्ञान नहीं लैंदा, जिहड़ा कोई सहारा नहीं फड़दा गुरु का, है ना, जिहड़ा कल्ला ही पाटियां मारदा बड़ा चंगा बड़ा बंदा कल्ला तुर पवे, ते अगे कोई चोर पै जाए जां कोई डाकू पै जाए जां कोई जानवर पै जाए, सियाणे बंदे नूं चिट्टी दाढ़ी वाले नूं कहदा आंदा भाई तुसीं ते बचपना ही कीता कल्ले तुर पे, आ बच्चे वाली गल तुसीं क्यों कीती, अद्धी रात तुसीं कल्ले तुर पे सानूं वाजदे मार दिओ, इहदा मतलब की बचपना सुभा दी गल है ना, सीर दी नहीं, सारा नहीं लिया। तो कहते राजा बालक कहते जो मन है ना इन्हें एडा बचपना किया भी इन्हें गुरु का सारा ही नहीं लिया, कला ही पाटियां मारना पता, राजा बालक नगरी काची, नगरी कड़ी जेड़े विचार च रहन दिया ना वो नगरी है, आंदा टुट जाने वाले ढह जाने वाले आ, क्योंकि गुरु प्यारे एक गुरु के शब्द की विचार आ जी अंदर सदा रही है, संसार की विचार ढह जाती है, ठीक है की कहते, उतों दुष्टा नाल प्यारो उदों दुश्मन नाल प्यार पा के बैठा, तेनों पता ही नहीं भी जिन्ने वकार ने मेरे दुश्मन ने, क्योंकि बचपना ना, हुण क्लीन हो गया। फिर राजा कौन है, मन, कहते राजा राम की सेवना की नहीं, सेवदा भाव की सिमरन, कहते मना तू ऐसा सीट च बैठा तेन तो समा मिलया कमाई करन दा, ਤੈਨੂੰ ਤਾਂ ਸਮਾਂ ਮਿਲਿਆ ਆਪਣੇ ਆਪ ਦਾ ਸਵਾਰ ਹੁੰਦਾ। ਕਹਿੰਦਾ ਇੱਥੇ ਬੈਠੇ ਨੇ ਵੀ ਮਨਾ ਉਸ ਪਰਮਾਤਮਾ ਦਾ ਸਿਮਰਨ ਨਹੀਂ ਕੀਤਾ। ਰਾਜਾ ਰਾਮ ਕੀ ਸੇਵਾ ਕਿੰਨੀ। ਫਿਰ ਗੁਰੂ ਜੀ ਕਹਿੰਦੇ ਕਹਿ ਰਵਿਦਾਸ ਚਮਾਰਾ, ਧਿਆਨ ਦਿਓ ਹੁਣ ਤੁਸੀਂ ਪੜ੍ਹੇ ਲਿਖੇ ਬੈਠੇ ਹੋ, ਸਮਝਦਾਰ ਬੈਠੇ ਹੋ। ਭਗਤ ਰਵਿਦਾਸ ਦਾ ਭੌਲੀ ਜੀ ਕਹਿਤਾ, ਭਗਤ ਰਵਿਦਾਸ ਚਮਾਰ ਜੀ ਕਹਿ ਰਹੇ ਭੋਲਿਓ। ਜਦੋਂ ਭਗਤ ਰਵਿਦਾਸ ਜੀ ਕਹਿ ਚੁੱਕੇ ਆ ਕਿ ਜਾਤ ਕਿਸੇ ਕੰਮ ਦੀ ਨਹੀਂ ਹੈ, ਕਹਿ ਚੁੱਕੇ, ਉਹਨਾਂ ਨੇ ਆਪਣੀ ਜਾਤ ਕਿਉਂ ਲਿਖੀ ਵੀ ਕਹਿ ਰਵਿਦਾਸ ਇੱਥੇ ਫਿਰ ਵਿਸ਼ਰਾਮ ਹੈ, ਕਹਿ ਰਵਿਦਾਸ ਵਿਸ਼ਰਾਮ ਆ ਚਮਾਰਾ, ਉਹਨਾਂ ਨੇ ਆਪਣੀ ਜਾਤ ਨਹੀਂ ਲਿਖੀ ਚਮਾਰਾ ਲਿਖਿਆ। ਚਮਾਰ ਤੇ ਚਮਾਰਾ ਅੱਖਰ ਚ ਫਰਕ ਕੀ ਹੈ ਸੁਣਿਓ, ਚਮਾਰ ਲਿਖਦੇ ਤੇ ਆਪਣੀ ਗੱਲ ਕਰਨੀ, ਚਮਾਰਾ ਕਹਿੰਦਾ ਦੂਜੇ ਨੂੰ ਕਹੀਦਾ ਦੂਸਰੇ ਨੂੰ। ਭਗਤ ਜੀ ਕਹਿਣ ਲੱਗੇ ਕਹਿੰਦੇ ਜੇ ਐਸ ਜਨਮ ਅੰਦਰ ਸਾਡੀ ਮਨ ਬਿੱਤੀ ਸੰਸਾਰ ਚ ਖੂਬੀ ਰਹੀ, ਸਰੀਰ ਤਾਂ ਕੀ ਸੀਮਤ ਰਹੀ, ਜਿਹੜੀ ਆਪਾਂ ਹੁਣੇ ਪੰਕਤੀ ਪੜ੍ਹੀ ਸੀ ਜਬ ਹਮ ਹੋਤੇ ਤਬ ਤੂੰ ਨਹੀਂ, ਇਹਦਾ ਮਤਲਬ ਜਿੰਨਾ ਚਿਰ ਮੇਰਾ ਨਾਤਾ ਸਰੀਰ ਨਾਲ ਆ ਤੇ ਅਸੀਂ ਦੋਨੋਂ ਇਕੱਠੇ, ਉਹਨਾਂ ਚਿਰ ਤੇਰੇ ਨਾਲ ਕੋਈ ਨਾਤਾ ਨਹੀਂ, ਤੈਨੂੰ ਮੈਂ ਸਮਝਦਾ ਨਹੀਂ, ਪਛਾਣਦਾ ਨਹੀਂ, ਜਾਣਦਾ ਹੀ ਨਹੀਂ ਸੀ, ਠੀਕ ਹੈ। ਤੇ ਕੀ ਕਿਹਾ, ਕਹਿ ਰਵਿਦਾਸ, ਰਵਿਦਾਸ ਜੀ ਕਹਿ ਰਹੇ ਨੇ ਕਿ ਜੇ ਇਸ ਜਨਮ ਅੰਦਰ ਬੈਠਿਆ ਪਰਮਾਤਮਾ ਨਾਲ ਨਾਤਾ ਨਹੀਂ ਜੋੜਿਆ, ਸਰੀਰ ਨਾਲ ਹੀ ਜੋੜ ਛੱਡਿਆ, ਸਰੀਰ ਹੀ ਸਵਾਰਦੇ ਰਹੇ, ਸਰੀਰ ਹੀ ਸਾਂਭਦੇ ਰਹੇ, ਤੇ ਭਗੀ ਰਵਿਦਾਸ ਜੀ ਕਹਿੰਦੇ ਮਨ ਨੂੰ ਕਹਿੰਦੇ ਚਮਾਰਾ ਤੂੰ ਚਮਾਰ ਜਾਂ ਚੰਮ ਦੇ ਮਗਰ ਲੱਗਾ, ਮਨ ਨੂੰ ਕਿਹਾ ਕਿ ਤੂੰ ਚੰਮ ਮਗਰ ਲੱਗਾ ਹੈ, ਤਾਂ ਉਹਨਾਂ ਨੇ ਚਮਾਰਾ ਕਿਹਾ, ਮਨ ਨੂੰ ਕਿਹਾ ਉਹਨਾਂ ਨੇ ਆਪਣੀ ਜਾਤ ਦਾ ਨਾਂ ਨਹੀਂ ਲਿਆ, ਕਿਉਂ, ਕਿਉਂਕਿ ਪਹਿਲਾਂ ਕਹਿ ਚੁੱਕਿਆ ਜਾਤੀ ਹੋਸ਼ਾ, ਜਾਤ ਕਿਸੇ ਕੰਮ ਦੀ ਨਹੀਂ ਹੈ। ਪਰ ਸਾਡੀ ਬਿਰਤੀ ਏਦਾਂ ਦੀ ਸੀ, ਅਸੀਂ ਤਾਂ ਕੋਈ ਅੱਖਰ ਪੜ੍ਹਦੇ ਹਾਂ, ਗੁਰੂ ਪਿਆਰੇ ਗੱਲ ਪੱਲੇ ਬੰਨਿਓ, ਜਿਹੜੀ ਗੁਰਬਾਣੀ ਹੈ ਨਾ, ਗੁਰਬਾਣੀ ਦੀ ਜਿਹੜੀ ਸੁੱਝ ਹੈ ਉਹਦੀ ਉਡਾਰੀ ਹੈ, ਉਡਦੀ ਹੈ। ਤੇ ਜਦੋਂ ਹੁਣ ਤੁਸੀਂ ਸਿਆਣੇ ਹੋ, ਜਹਾਜ਼ ਆ, ਆਪਾਂ ਜਹਾਜ਼ 'ਚ ਬਹਿਣ ਨੂੰ ਤਿਆਰ ਨਹੀਂ, ਤੇ ਕਿਸੇ ਨੂੰ ਕਹੀਏ ਮੈਂ ਤਾਂ ਕਦੀ ਉੱਡ ਕੇ ਵੇਖਿਆ ਹੀ ਨਹੀਂ, ਉਹ ਤੇਰਾ ਵਿਜ਼ਾ ਲੱਗਾ ਸੀ, ਕਹਿੰਦਾ ਉਹ ਤੋਂ ਆਪ ਹੀ ਨਹੀਂ ਗਿਆ, ਜਾ ਸਕਦਾ ਸੀ ਨਾ। ਫਿਰ ਵਿਚਾਰ ਕਰਨੀ, ਅਸੀਂ ਡਾਰੀ ਮਾਰ ਸਕਦੇ ਹਾਂ, ਪਰ ਪੰਗਾ ਇਹ ਆ ਡਾਰੀ ਦੇ ਤਾਂ ਹੀ ਮਾਰਾਂਗੇ ਨਾ, ਹੁਣ ਕੋਈ ਬੰਦਾ ਪਤੰਗ ਚੜਾ ਰਿਹਾ ਸੀ, ਥੋੜੀ ਉੱਚੀ ਗਈ ਤਾਂ ਉਹਨੇ ਪੱਥਰ ਨਾਲ ਬੰਨ ਦਿੱਤੀ, ਪੱਥਰ ਨਾਲ ਬੰਨ ਦਿੱਤੀ, ਤੇ ਆਪ ਖਾਣਾ ਖਾਣ ਲੱਗ ਪਿਆ, ਖੇਡਣ ਲੱਗ ਪਿਆ। ਕਿਸੇ ਨੇ ਪੁੱਛਿਆ ਭਾਈ ਸਾਹਿਬ ਪਤੰਗ ਉੱਥੇ ਦੀ ਉੱਥੇ ਖੜੀ ਹੈ, ਕਹਿੰਦਾ ਵੱਧੀ ਹੈ, ਇਹਦਾ ਮਤਲਬ ਪੱਥਰ ਨਾਲ ਕਿਸੇ ਚੀਜ਼ ਨਾਲ ਵੱਧੀ ਹੈ ਤੇ ਅੱਗੇ ਨਹੀਂ ਵੱਧ ਰਹੀ, ਕਹਿੰਦਾ ਹਾਂਜੀ ਸਾਡੀ ਬਿਰਤੀ ਸੰਸਾਰੀ ਪਦਾਰਥਾਂ ਨਾਲ ਵੱਧੀ ਹੈ। ਜਦੋਂ ਆਪਾਂ ਗੁਰਬਾਣੀ ਪੜ੍ਹਦੇ ਹਾਂ ਨਾ, ਸਾਡੀ ਬਿਰਤੀ ਸੰਸਾਰਿਕ ਡਿਮਾਂਡਾਂ ਨਾਲ, ਸੰਸਾਰਿਕ ਪਦਾਰਥਾਂ ਨਾਲ ਵੱਧੀ ਹੈ, ਇਸ ਕਰਕੇ ਸਾਡੀ ਮਨ ਬਿਰਤੀ ਦੀ ਉਡਾਰੀ ਨਹੀਂ ਵੱਜਦੀ, ਉੱਥੇ ਤੇ ਉੱਥੇ ਹੀ ਖੜੇ ਹਨ। ਕਈ ਸੱਜਣ ਆਪ ਜੀ ਨੂੰ ਮਿਲਣਗੇ, ਇਹ ਗੱਲ ਨੂੰ ਗਰੰਟੀ ਨਾਲ ਕਹਿਣਗੇ, ਬੜਾ ਚਿਰ ਹੋ ਗਿਆ ਸਾਨੂੰ ਗੁਰੂ ਦੇ ਲੜ ਲੱਗਿਆ, ਬੜਾ ਚਿਰ ਹੋ ਗਿਆ ਪਾਠ ਕਰਦੇ ਹਾਂ, ਪਰ ਵਾਧਾ ਨਹੀਂ ਹੋਇਆ। ਦਾ ਕਾਰਨ ਕੀ ਹੈ ਕਿ ਉਹਨਾਂ ਦੀ ਜਿਹੜੀ ਬਿਰਤੀ ਰੂਪੀ ਉਡਾਰੀ ਸੀ ਨਾ, ਉਹਦੀ ਰੱਸੀ ਸੰਸਾਰ ਦੇ ਪਦਾਰਥਾਂ ਨਾਲ ਬੱਧੀ ਹੋਈ ਹੈ, ਨਹੀਂ ਬਣਨੀ, ਇਹਦੀ ਡੋਰ ਖੁੱਲ੍ਹੀ ਛੱਡ ਦਿਓ, ਫਿਰ ਦੇਖੋ ਉਡਾਰੀ ਮਾਰਦੀ, ਠੀਕ ਹੈ ਬਈ। ਕਹਿੰਦਾ ਬਾਬ ਕਿ ਜਿੰਨਾ ਚਿਰ ਸਾਡੀ ਸੋਚ ਸਰੀਰ ਨਾਲ ਸੰਸਾਰ ਨਾਲ ਜੁੜ ਕੇ ਰਹੇਗੀ, ਉਹਨਾਂ ਚਿਰ ਸਾਡੀ ਉਡਾਰੀ ਨਹੀਂ ਵੱਜਣੀ, ਉਹਨਾਂ ਚਿਰ ਸਾਡਾ ਸੰਬੰਧ ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨਾਂ ਨਾਲ ਨਹੀਂ ਜੁੜਨਾ। ਬਾਣੀ ਚ ਪੜ੍ਹੀ ਜਾਓ, ਗੁਰੂ ਜੀ ਲਿਖਦੇ ਆ ਮਿਲ ਸਾਧੂ ਸੁੱਖ ਉਪਜੇ ਲੱਥੀ ਸਭ ਸਹੀ, ਮਿਲ ਸਾਧੂ ਸੁੱਖ ਉਪਜੇ। ਹੁਣ ਧਿਆਨ ਦੇਣਾ, ਕਿਸੇ ਦੇ ਵੀ ਮਿਲਾਪ ਦੇ ਨਾਲ ਕੋਈ ਚੀਜ਼ ਪੈਦਾ ਹੁੰਦੀ ਹੈ, ਮਾਂ ਬਾਪ ਦੇ ਮਿਲਾਪ ਦੇ ਨਾਲ ਬੱਚਾ ਪੈਦਾ ਹੁੰਦਾ, ਇਸੇ ਤਰ੍ਹਾਂ ਹੀ ਗੁਰੂ ਸਾਹਿਬਾਂ ਨੇ ਲਿਖਿਆ ਮਿਲ ਸਾਧੂ ਸੁੱਖ ਉਪਜੇ, ਠੀਕ ਹੈ ਬਈ। ਗੁਰੂ ਸਾਹਿਬਾਂ ਨੇ ਕਹਿਣ ਲੱਗੇ, ਕਹਿੰਦਾ ਜੋ ਤੇਰੀ ਬਿਰਤੀ ਤੇਰੀ ਸੋਚ ਸਤਿਗੁਰ ਦੇ ਨਾਲ ਮਿਲਦੀ ਹੈ, ਕਹਿੰਦਾ ਭਾਵ ਕਿ ਜਿੱਦਾਂ ਤੇਰੀ ਮਨ ਬਿਰਤੀ ਬਣ ਜਾਂਦੀ ਇੱਦਾਂ ਦੀ ਕਿ ਮੇਰੇ ਕੋਲ ਆਪਣਾ ਕੁਛ ਨਹੀਂ ਹੈ, ਸਭ ਅਕਾਲ ਪੁਰਖ ਦੀ ਬਖਸ਼ਿਸ਼ ਹੈ, मेरी अपनी कोई ताकत नहीं है, मेरी अपनी कोई होंद नहीं है, मैं उस परमात्मा तो वखरा नहीं है। जिदा तेरी मन के अंदर चीजा पैदा होने लग पैंदी है, तेरी सोच गुरु के नाल जाके जुड़ जाती है। मिल साधु शरीर तो नहीं है, मन बिरती। जो मन बिरती साडे गुरु नाल मिलती है, मैच करती है, मिलन का पाना मैच करना एको जी हो जाती है, फिर गुरु साहब बन गई कहते सुख उपजे, कहते फिर साढ़े अंदर सुख पैदा होता, उपजे का मतलब पैदा होना। ठीक है, किवें कहड़ा सुख पैदा होता गुरु प्यारे हो, धीआं पुत्र कारां कोठियां जमीन जायदाद च कोई सुख नहीं है। सुख किनू कहा उन्होंने, सुख का भाव है आत्मिक आनंद। जो साड़ी बिरती गुरु के नाल मैच करती है, गुरु के नाल मिलती है, सारी सोच गुरु जी नाल मिल जाती है, जो साडे मन च आ जाता भी यह संसार सारा झूठा है ते नाशवान है, क्योंकि गुरु जी ने लिखा कहिंदे जो उपजो सो बिनस है। पर वो आज के आल नानक हर गुण गायल है छाड़ सकल जंजाल, कहिंदे भाई जो उपजो जो भी पैदा होया हमेशा जो गुरबाणी पढ़नी तो मन में यह नहीं लिया, दूजे वाल वेखन लग पे भी जो पैदा आया इन्हें मरना ही है, वो पई में अपने आप में भी शामिल करना। किमें कि यदि डैथ हो गई वह संस्कार कर लिया, आप शमशान घाट जाने सारे कट्ठे होकर जाने, आप जो कट्ठे होकर जाने ना आप रस्ते जो जान डे होने तो मन च पता की होना सारे जने साढ़े तो भी एक दिन आना ही है, उदो आप सारे जने वाहगुरू वाहगुरू करते जाते, उत्थे जाके संस्कार करन तक लांबू लाउन तक आप ही गल्लां करदे इक दूजे नाल, जिदा ही लांबू लगा तो आप तुर पैने तो आप सारे हसन लग पैने। इहदा मतलब की कि उन्ना क टाइम सानू याद सी भी साढ़े ते भी यह मौत आनी है, मुड़ के आप भुल गए फिर आप अपने रंग लालियां च खुब गए। गुरु प्यारियो असल दे विच जे किसे दा संस्कार करना है कोई दो चार जने भी चले जाएंगे तो कोई वड्डी गल नहीं, संस्कार तो हो जाना। क्यों आप रिश्तेदार ने फोन करते हैं, आंढ़ियों गुआढ़ियों फोन करते हैं, भाई साहब चलीए सारे कट्ठे होकर जाने, कद ली भी अपनी अखा ना वेख लीए भी साढ़े भी एक दिन समा होना, तो जे सानू अजे मौका मिलया ना अपने आप को सवार का तो असं सवार लीए, अभी अपने आप का कुछ बना लीए तो नाल ले जाने धन इकट्ठा कर लीए। हर जस रे मन गायल है जो संगी तेरो, कहते भी उस परमात्मा का जस गण कर, जस का भाव सिमरन शब की रधना कर जिहड़ा तेरा संगी है जिन्हें तेरे नाल जाना। फिर गुरु साहिब कहन लगे कहते भी प्राणी जो इदा की बिरती बनाएगा तो किवें, गुरु साहिब कहन लगे जो उपजो सो बिनस है, कहना भी इस संसार के उत्ते जिहड़ा भी पैदा होया ना उन्हें नाश होना ही होना। पर वो आज की गल अज कल या परसों ये तीन सुवास ने, असल तीन सुवास ने, एक सुवास तेन आ गया तो एक सुवास होर आ गया, एक सुवास होर उम्मीद कर ला तो मैं आ जाएंगे, पर वो आज के कल अज कल या परसों वो तो बी बड़े व्डे खेडा ने तीन दिन ने, तो उत्थे लिखा हम आदमी हाँ एकदम ही वेद जोड़ लो तो फिर पता लगता भी तीन सुवासा की खेड है सिर्फ। फिर की कहन लगे कहते नानक हर गुण गायल है, नानक का भाव गुरु साहब कह रहे कहते मना जे तेरे मन च गल टिक गई भी जेड़े पैदा सारिया ने ही नाश होना तो फिर साढ़े बरा संसार मगर भजा फिरता, फिर की कर कहना उस परमात्मा का नाम सिमरन कर। अगो की कहता कोशिश तो करने होंदा नहीं, तो गुरु जी ने जवाब देता कहते छाड़ सगल जंजाल, कहते भी जंजाल जेड़े ने ना जो कुछ तेरे नाल हो रहा जो तेरा ये संसार च विचर रहा ना तेरे नाल ये जंजाल आ, इन्ह भुलेखों तो परा हो, जो तेरे भागा च लिखिया ना मन मूर्ख काहे बिलाई पूर्व लिखेगा लिखिया भाई, ये पिछलिया जन्मा जो तू करके आता फल तेन मिलना ही मिलना, एवं ना भजा फिर एवं ना बहुता भटक है ना। हुण गुरु जी समझाते पे आप जी नूं तां उन्होंने कहा कहिंदे मिल साधु सुख उपजे लत्थी सब शाही, आंदा जिदन तेरी बिरती तेरी सोच का गुरु नाल मिलाप हो जाएगा तो अंदर सुख पैदा होगा, आत्मिक आनंद पैदा होगा, जदों वह आत्मिक आनंद पैदा होएगा तो की होएगा तेरे मन की जी शाही है कलख लगी है ना वो लत जाएगी। हुण ध्यान देना ਅੱਗੇ ਜਾ ਕੇ ਭਗਤ ਰਵਿਦਾਸ ਜੀ ਨੇ ਕੀ ਬਿਆਨ ਕੀਤਾ, ਜਦੋਂ ਕਹਿੰਦਾ ਵੀ ਮੇਰੇ ਤੇ ਵੱਸੋਂ ਬਾਹਰ ਆ, ਬਿਆਨ ਨਹੀਂ ਮੈਂ ਕਰਦਾ, ਕੀ ਕਿ ਭੁਲੇਖਾ ਪਿਆ ਸੰਸਾਰ ਤੇ ਕਿ ਰੱਬਾ ਤੂੰ ਤੇ ਸੰਸਾਰ ਇੱਕ ਵੱਖਰੀ ਵੱਖਰੀ ਹੋ ਰਿਹਾ। ਕਹਿੰਦੇ ਮੈਨੂੰ ਹੁਣ ਪਤਾ ਲੱਗਿਆ ਵੱਖਰੀ ਨਹੀਂ ਹੈ। ਦੇਖੋ ਅੱਗੇ ਉਹਨਾਂ ਨੇ ਕੀ ਲਿਖਿਆ, ਹੋਰ ਕਹਿੰਦੇ ਨਰਪਤ ਏਕ ਸਿੰਘਾਸਨ ਸੋਇਆ ਸੁਪਨੇ ਪਿਆ ਭਿਖਾਰੀ। ਨਰਪਤ ਕਹਿੰਦੇ ਰਾਜੇ ਨੂੰ, ਕਹਿੰਦੇ ਕੋਈ ਰਾਜਾ ਸੀ ਉਹ ਆਪਣੇ ਨਾ ਸਿੰਘਾਸਨ ਤੇ ਜਾ ਕੇ ਤੇ ਸੌ ਗਿਆ। ਜਦੋਂ ਸੌ ਗਿਆ ਨਾ ਨੀਂਦ ਆ ਗਈ, ਅੱਖ ਲੱਗ ਗਈ, ਸੌਂਦਾ ਭਾਵ ਕੀ ਬਿਸੁਰਤ ਹੋ ਜਾਣਾ, ਉਹਦੀ ਅੱਖ ਲੱਗ ਗਈ, ਨੀਂਦ ਆ ਗਈ ਉਹਨੂੰ। ਜਦੋਂ ਅੱਖ ਲੱਗ ਗਈ, ਨੀਂਦ ਆ ਗਈ ਉਹਨੂੰ, ਤੇ ਕੀ ਹੋਇਆ, ਸੁਪਨੇ ਪਿਆ ਭਿਖਾਰੀ, ਉਹਨੂੰ ਸੁਪਨਾ ਆਇਆ। ਕਿਤੇ ਕੀ ਸੁਪਨਾ ਆਇਆ ਕਿ ਮੈਂ ਤੇ ਮੰਗਦਾ ਆ, ਮੈਂ ਮੰਗਦਾ ਪਤਾ ਕਦੀ ਕਿਸੇ ਕੋ, ਕਦੀ ਕਿਸੇ ਕੋ, ਕਦੀ ਕਿਸੇ ਕੋ। ਧਿਆਨ ਨਾ ਪੜਿਓ, ਹੈਗਾ ਕੌਣ ਆ, ਰਾਜਾ। ਸੁਪਨਾ ਆਇਆ ਸਿਰਫ, ਮੈਂ ਭਿਖਾਰੀ ਹਾਂ। ਤੇ ਫਿਰ ਕੀ ਲਿਖਿਆ ਗੁਰੂ ਜੀ ਨੇ, ਕਹਿੰਦੇ ਅਛਤ ਰਾਜ ਬਿਸ਼ਰਤ ਦੁੱਖ ਪਾਇਆ, ਅਛਤ ਰਾਜ ਬਿਸ਼ਰਤ ਦੁੱਖ ਪਾਇਆ, ਸੋ ਗਤ ਪਈ ਹਮਾਰੀ। ਕੀ ਕਹਿ ਰਿਹਾ ਰਵਿਦਾਸ ਜੀ ਮਹਾਰਾਜ, ਦੇਖੋ ਕਹਿਣ ਲੱਗੇ, ਕਹਿੰਦੇ ਜਿਵੇਂ ਇੱਕ ਰਾਜਾ ਸੀ ਤੇ ਸਿੰਘਾਸਨ ਤੇ ਜਾ ਕੇ ਸੌ ਗਿਆ ਤੇ ਅੱਖ ਲੱਗ ਗਈ ਤੇ ਸੁਪਨਾ ਆ ਗਿਆ ਵੀ ਮੈਂ ਤੇ ਭਿਖਾਰੀ ਹਾਂ, ਤੇ ਫਿਰ ਅਛਤ, ਅਛਤ ਪਤਾ ਕਿਹਨੂੰ ਕਹਿੰਦੇ, ਹੁੰਦਿਆਂ ਸੁਣਦਿਆਂ, ਰਾਜ ਤੇ ਉਹਦੇ ਕੋਲ ਆ, ਰਾਜਾ ਉਹੀ ਹੈ। ਕਹਿੰਦੇ ਰਾਜ ਹੁੰਦਿਆਂ ਸੁਣਦਿਆਂ, ਅਛਤ ਰਾਜ, ਰਾਜ ਕੋਲ ਹੁੰਦਿਆਂ ਸੁਣਦਿਆਂ ਬਿਸ਼ਰਤ ਦੁੱਖ ਪਾਇਆ, ਸੁਪਨੇ ਜੀ ਉਹਨੂੰ ਯਾਦ ਆਈ ਜਾਂਦਾ ਕਿ ਮੈਂ ਇਸ ਰਾਜੇ ਤੋਂ ਭਰਾ ਹਟ ਕੇ ਮੰਗਤਾ ਬਣ ਗਿਆ, ਉਹ ਸੁਪਨਾ ਯਾਦ ਕਰ ਕਰਕੇ ਦੁਖੀ ਹੋਈ ਜਾਣ ਡਿਆ, ਰੋਈ ਜਾਣ ਡਿਆ। ਠੀਕ ਹੈ, ਕਿਵੇਂ ਭਗਤ ਜੀ ਕਹਿਣਾ ਚਾਹੁੰਦੇ ਨੇ, ਕਹਿੰਦੇ ਵੀ ਅਸਲ ਦੇ ਵਿੱਚ ਅਸੀਂ ਵੀ ਰਾਜਾ ਹਾਂ। ਅਸਲ ਦੇ ਵਿੱਚ ਜਿੱਦਾਂ ਉਸ ਰਾਜੇ ਕੋਲ ਇੱਕ ਬੜੀ ਵੱਡੀ ਹਕੂਮਤ ਸੀ, ਬੜਾ ਵੱਡਾ ਰਾਜ ਸੀ, ਕਿਸੇ ਚੀਜ਼ ਦੀ ਕਮੀ ਨਹੀਂ ਸੀ ਉਹਦੇ ਕੋਲ। ਕਹਿੰਦੇ ਇਸੇ ਤਰ੍ਹਾਂ ਸਾਡੇ ਮਨ ਕੋਲ ਵੀ ਕਿਸੇ ਚੀਜ਼ ਦੀ ਕਮੀ ਨਹੀਂ ਹੈ। ਅਸਲ ਦੇ ਵਿੱਚ ਇਹ ਰਾਜਾ ਹੈ, ਕਿੱਦਾਂ, ਕਹਿੰਦੇ ਰੱਬ ਦਾ ਰੂਪ ਹੈ। ਕਬੀਰ ਜੀ ਨੇ ਬੜਾ ਵੱਡਾ ਸਾਨੂੰ ਇੱਕ ਸਮਝਾਉਣਾ ਕੀਤਾ, ਸੰਦੇਸ਼ ਦਿੱਤਾ, ਕਹਿੰਦੇ ਕਹੋ ਕਬੀਰ ਇਹ ਰਾਮ ਕੀ ਅੰਸ਼। ਕਬੀਰ ਜੀ ਕਹਿ ਰਹੇ, ਕਹਿੰਦੇ ਭਾਈ ਇਹ ਸਾਡੀ ਜਿਹੜੀ ਆਤਮਾ, ਜਿਹੜਾ ਮਨ ਹੈ, ਇਹ ਪਰਮਾਤਮਾ ਦੀ ਕੋਲੋਂ ਚੋਂ ਆ, ਉਹਦੀ ਅੰਸ਼ ਆ। ਠੀਕ ਹੈ, ਦੇਖੋ ਫਿਰ ਅਸੀਂ ਕਿੱਡੀ ਵੱਡੀ ਬਖਸ਼ਿਸ਼ ਸਾਡੇ ਤੇ, ਕਿੱਡੀ ਵੱਡੀ ਰਹਿਮਤ ਸਾਡੇ ਤੇ, ਪਰ ਗੁਰੂ ਪਿਆਰੇ ਅਸੀਂ ਵਿਚਾਰ ਨਹੀਂ ਕੀਤੀ। ਉਹ ਕਹਿੰਦੇ ਜਿਵੇਂ ਉਹ ਰਾਜਾ ਆਪਣੇ ਸਿੰਘਾਸਨ ਤੇ ਸੁੱਤਾ ਸੀ ਸੁਪਨੇ ਦੇ ਵਿੱਚ, ਉਹ ਮੰਗਤਾ ਸਮਝ ਬੈਠਾ, ਉਹਨੂੰ ਸੁਪਨਾ ਆਇਆ। ਕਹਿੰਦੇ ਉਹੋ ਜਿਹੀ ਗੱਤ ਹਮਾਰੀ, ਕਹਿੰਦਾ ਸਾਡੀ ਵੀ ਗਤੀਵਿਧੀ ਉਦਾਂ ਦੀ ਆ ਵੀ ਹੈ ਤਾਂ ਅਸੀਂ ਪਰਮਾਤਮਾ ਦੀ ਕੁੱਲ ਚੋਂ, ਪੰਤੂ ਜਿਹੜਾ ਸੰਸਾਰ ਤੁਰੇ ਫਿਰਦੇ ਨਾ ਅਸੀਂ, ਇੱਕ ਸੁਪਨਾ ਹੀ ਜੇ, ਸੁਪਨੇ ਜਿਉਂ ਸੰਸਾਰ। ਕਹਿੰਦੇ ਅਸਲ 'ਚ ਹੈਗਾ ਇਹ ਸੁਪਨਾ ਹੀ ਇੱਕ। ਕਿਵੇਂ, ਸੁਪਨਾ ਕਿਹਨੂੰ ਕਹਿੰਦੇ ਆ, ਵੀ ਕੋਈ ਚੀਜ਼ ਵੇਖੀ ਪਰ ਉਹ ਕੋਲ ਨਹੀਂ ਹੈਗੀ, ਉਹਨੂੰ ਸੁਪਨਾ ਕਹਿੰਦੇ। ਅਤੇ ਗੁਰੂ ਸਾਹਿਬਾਨ ਕਹਿਣ ਲੱਗੇ, ਕਹਿੰਦੇ ਬੇਸ਼ੱਕ ਤੂੰ ਸੰਸਾਰ 'ਤੇ ਧੱਕੇ ਖਾਂਦਾ ਫਿਰਦਾ, ਗਰੀਬੀ ਵੇਖਦਾ ਫਿਰਦਾ, ਅਮੀਰੀ ਵੇਖ ਸਕਦਾ। ਕਹਿੰਦਾ ਹਾਂਜੀ, ਕਹਿੰਦਾ ਪਰ ਤੇਰੇ ਕੋਲ ਨਹੀਂ ਹੈਗੀ ਇਹ, ਤੇਰੇ ਕੋਲ ਨਹੀਂ ਰਹਿਣੀ, ਸੁਪਨੇ ਵਾਂਗੂ ਹੀ ਹੈ। ਠੀਕ ਹੈ, ਉਹੀ ਕੰਡੀਸ਼ਨ ਸਾਡੀ ਉਹਨਾਂ ਨੇ ਦੱਸੀ ਵੀ ਜਿੱਦਾਂ ਉਹ ਰਾਜਾ ਸਿੰਘਾਸਨ ਸੁੱਤਾ ਸੁਪਨੇ ਦੇ ਵਿੱਚ ਭਿਖਾਰੀ ਬਣ ਗਿਆ ਤਾਂ ਹੁਣ ਰੋਂਦਾ ਫਿਰਦਾ, ਉੱਦਾਂ ਹੀ ਅਸੀਂ ਰੋਂਦੇ ਫਿਰਦੇ ਹਾਂ ਵੀ ਪਤਾ ਨਹੀਂ ਅਸੀਂ ਸੰਸਾਰ ਦੇ ਉੱਤੇ ਆਏ ਹਾਂ, ਪਤਾ ਨਹੀਂ ਕੋਈ ਕੰਮ ਬਣਨਾ ਹੈ ਕਿ ਪਤਾ ਨਹੀਂ ਬਣਨਾ, ਆਹ ਚੀਜ਼ ਮਿਲਣੀ ਹੈ ਕਿ ਨਹੀਂ ਮਿਲਣੀ। ਗੁਰੂ ਸਾਹਿਬ ਬਣ ਕਹਿੰਦੇ ਇਹੋ ਜਿਹੀ ਵਸਤਾ ਨਾ ਰੱਖ, ਇੱਦਾਂ ਦੀ ਸੋਚ ਨਾ ਰੱਖ। ਫਿਰ ਦੇਖੋ ਕੀ ਕਹਿੰਦੇ, ਕਹਿਣ ਲੱਗੇ ਰਾਜ ਭੁਯੰਗ ਪ੍ਰਸੰਗ ਜੈਸੇ ਹੈ, ਰਾਜ ਭੁਯੰਗ ਪ੍ਰਸੰਗ ਜੈਸੇ ਹੈ, ਅਬ ਕਛ ਮਰਮ ਜਨਾਇਆ। ਦੇਖੋ ਕਿੱਡੀ ਵੱਡੀ ਗੱਲ ਕਹੀ, ਜੇ ਧਿਆਨ ਨਾਲ ਸੁਣਿਓ, ਰਾਜ ਇੱਥੇ ਰਾਜ ਅੱਖਰ ਵਿਖਿਆ, ਅੱਗੇ ਭੁਯੰਗ ਸੱਪ ਨੂੰ ਕਹਿੰਦੇ। ਹੁਣ ਰਾਜ ਦਾ ਸੱਪ ਨਾਲ ਕੋਈ ਤਲੋਗਾਤ ਨਹੀਂ ਹੈ, ਠੀਕ ਹੈ ਬਈ। ਫਿਰ ਰਾਜ ਕਿਹਨੂੰ ਕਹਿੰਦੇ, ਰੱਸੀ ਨੂੰ। ਉਹ ਤੁਸੀਂ ਕਹੋਗੇ ਰਾਜ ਰੱਸੀ ਕਿੱਦਾਂ ਬਣ ਗਈ, ਬਈ ਬੜੀ ਹੈਰਾਨ ਕਹਿ ਲਈ, ਰਾਜ ਰੱਸੀ ਕਿੱਦਾਂ ਬਣ ਗਈ, ਸਵਾਲ ਖੜਾ ਹੁੰਦਾ, ਤੁਹਾਡੇ ਵੀ ਮਨ 'ਚ ਖੜਾ ਹੋਣਾ ਚਾਹੀਦਾ ਵੀ ਯਾਰ ਤੁਸੀਂ ਕੋਈ ਸੱਪ ਪੜ੍ਹ ਕੇ ਰੱਸੀ ਬਣਾਤਾ ਰਾਜ ਦਾ। ਉਹ ਜੀ ਨਹੀਂ, ਰਾਜ ਅੱਖਰ ਲਿਖਿਆ, ਰਾਜਾ ਨਹੀਂ ਲਿਖਿਆ, ਰਾਜ ਲਿਖਿਆ। ਰਾਜ ਕੀ ਚੀਜ਼ ਆ, ਵੀ ਜਿਹੜਾ ਰਾਜਾ ਉਹ ਰਾਜ ਕਰ ਰਿਹਾ, ਕਹਿੰਦਾ ਭਾਵ ਆਪਣਾ ਹੁਕਮ ਚਲਾ ਰਿਹਾ, ਸਾਰੀ ਪਬਲਿਕ ਉਹਨੇ ਆਪਣੇ ਹੁਕਮ 'ਚ ਬੱਧੀ ਹੋਈ ਹੈ। ਕੀ ਕਹਾਂਗੇ, ਰੱਸੀ ਕਹਾਂਗੇ ਨਾ, ਫਿਰ ਬੱਧੀ ਹੈ ਨਾ ਉਹਨੇ, ਅਤੇ ਕਿਹਦੇ ਨਾਲ ਬੱਝਦੀ ਹੈ, ਰੱਸੀ ਨਾਲ। ਇੱਥੇ ਭਗਤ ਰਵਿਦਾਸ ਜੀ ਨੇ ਰੱਸੀ ਨੂੰ ਸਮਝਾਉਣ ਲਈ ਰਾਜ ਅੱਖਰ ਲਾ ਦਿੱਤਾ, ਕਹਿੰਦੇ ਰਾਜ ਭੁਯੰਗ ਪ੍ਰਸੰਗ ਜੈਸੇ ਹੈ। ਕਹਿੰਦੇ ਜਿਵੇਂ ਰੱਸੀ ਤੇ ਸੱਪ ਦਾ ਪ੍ਰਸੰਗ ਸੁਣਦੇ ਹਾਂ ਆਪਾਂ। ਕਹਿੰਦੇ ਕਿਵੇਂ? ਕਹਿੰਦੇ ਹੋਇਆ ਕਿ ਕੋਈ ਬੰਦਾ ਕਿਤੇ ਘਰੋਂ ਗਿਆ ਤੇ ਮਗਰੋਂ ਉਹਦੀ ਘਰ ਦੀ ਤਾਲਾ ਮਾਰ ਕੇ ਚਲੀ ਗਈ। ਬੰਦਾ ਪਹਿਲਾਂ ਆ ਗਿਆ, ਜਨਾਨੀ ਪਿੱਛੇ ਪਿੱਛੇ ਤੁਰੀ ਆਉਂਦੀ ਹੈ। ਉਹਨੇ ਬੂਹਾ ਖੋਲਿਆ, ਅੰਦਰ ਵੜਿਆ, ਸਾਹਮਣੇ ਰੱਸੀ ਪਈ ਸੀ, ਬੱਤੀ ਜਗਾਈ ਨਹੀਂ, ਅਜੇ ਲਾਈਟ ਆਨ ਨਹੀਂ ਕੀਤੀ, ਅਜੇ ਸਾਹਮਣੇ ਰੱਸੀ ਪਈ ਤੇ ਵੇਖ ਕੇ ਤੇ ਡਰ ਕੇ ਬਾਹਰ ਆ ਗਿਆ। ਉਹ ਕਹਿੰਦੀ ਕੀ ਗੱਲ ਹੋ? ਕਹਿੰਦਾ ਅੰਦਰ ਸੱਪ ਆ, ਅੰਦਰ ਸੱਪ ਆ। ਕਹਿੰਦੀ ਅੱਛਾ? ਕਹਿੰਦਾ ਹਾਂ, ਅੰਦਰ ਸੱਪ ਆ। ਹੁਣ ਕੀ ਕਰਦਾ? ਹੁਣ ਹੌਲੀ ਹੌਲੀ ਡਾਡਾ ਦਾਦਾ ਦੂਜੇ ਕਮਰੇ ਵੜ ਵੁੜ ਕੇ ਤੇ ਲਾਈਟ ਆਨ ਕਰਦਾ। ਜਦੋਂ ਲਾਈਟ ਆਨ ਹੋਈ ਕੀ ਕਹਿੰਦਾ? ਆ ਜਾ ਆ ਜਾ, ਮਾਰਤਾ ਜੀ? ਕਹਿੰਦੇ ਨੀ ਮਾਰਿਆ ਨੀ, ਤੇ ਰੱਸੀ ਰੱਸੀ ਹੈ, ਧਿਆਨ ਦਿਓ। ਹੁਣ ਗੁਰੂ ਪਿਆਰਿਓ, ਹਨੇਰਾ ਸੀ ਤੇ ਰੱਸੀ ਸੱਪ ਬਣ ਗਈ ਤੇ ਡਰਨ ਲੱਗ ਪਿਆ। ਲਾਈਟ ਜਗੀ ਤੇ ਪਤਾ ਲੱਗਾ ਸੱਚ ਕੀ ਹੈ, ਇਹ ਤੇ ਰੱਸੀ, ਡਰਨ ਦੀ ਲੋੜ ਨਹੀਂ। ਭਗਤ ਰਵਿਦਾਸ ਜੀ ਕਹਿਣਾ ਚਾਹੁੰਦੇ ਆ, ਕਹਿੰਦੇ ਵੀ ਇਹ ਪ੍ਰਸੰਗ ਬੜਾ ਮਸ਼ਹੂਰ ਆ। ਕਹਿੰਦੇ ਉਹੀ ਹਾਲ ਸਾਡਾ। ਕਹਿੰਦੇ ਕਿਉਂ? ਕਹਿੰਦੇ ਅਸੀਂ ਇਸ ਸੰਸਾਰ ਤੋਂ ਡਰਦੇ ਫਿਰਦੇ ਹਾਂ। ਕਿਹੜੀ ਗੱਲੋਂ? ਕਿਉਂਕਿ ਸਾਡੇ ਅੰਦਰ ਚਾਨਣ ਨਹੀਂ ਹੈ। ਕਹਿੰਦਾ ਸਾਡੇ ਘਰ 'ਚ ਰੋਸ਼ਨੀ ਨਹੀਂ ਸੀ, ਲਾਈਟ ਜਗਦੀ ਨਹੀਂ ਸੀ, ਤੇ ਰੱਸੀ ਸੱਪ ਲੱਗਣ ਡਈ ਸੀ। ਕਹਿੰਦੇ ਇਸ ਸੰਸਾਰ ਦੇ ਉੱਤੇ ਸਾਨੂੰ ਬੜਾ ਡਰ ਲੱਗਣ ਡਿਆ। ਕਿਹੜੀ ਗੱਲ? ਸਾਡੇ ਅੰਦਰ ਚਾਨਣ ਨਹੀਂ ਹੈ। ਜਿੱਦਾਂ ਸਾਡੀ ਅੰਦਰ ਦੀ ਰੋਸ਼ਨੀ ਜਗ ਪਈ ਨਾ, ਸਾਡੇ ਅੰਦਰ ਚਾਨਣ ਹੋ ਗਿਆ ਨਾ। ਕਾਹਦਾ? ਗੁਰੂ ਦੇ ਸ਼ਬਦ ਦਾ, ਗੁਰੂ ਦੇ ਉਪਦੇਸ਼ ਦਾ। ਕਿਉਂਕਿ ਗੁਰਬਾਣੀ 'ਚ ਲਿਖਿਆ, ਗੁਰਬਾਣੀ ਜਗ ਮੈਂ ਚਾਨਣ। ਜਦੋਂ ਚਾਨਣ ਹੋਊਗਾ ਤਾਂ ਹੀ ਗੱਲ ਬਣੂਗੀ ਨਾ। ਜਦੋਂ ਚਾਨਣ ਹੋਊ ਕੀ ਕਹਿੰਦਾ? ਉਹ ਆ ਜਾਓ ਲੰਘੋ ਰੱਸੀ ਹੈ। ਉਦੋਂ ਪਤਾ ਲੱਗਣਾ ਵੀ ਅਸੀਂ ਐਵੇਂ ਡਰਦੇ ਫਿਰਦੇ ਹਾਂ ਸੰਸਾਰ ਦੇ ਉੱਤੇ। ਕਿਉਂਕਿ ਅੱਗੇ ਲਿਖਦੇ ਆ, ਅਪ ਕੱਛ ਮਰਮ ਜਨਾਇਆ। ਭਗਤ ਰਵਿਦਾਸ, ਮਰਮ ਕਿਹਨੂੰ ਕਹਿੰਦੇ? ਭੇਦ। ਜਨਾਇਆ ਕਿਹਨੂੰ ਕਹਿੰਦੇ? ਸਮਝ ਲੱਗੀ ਹੈ, ਪਰਮਾਤਮਾ ਨੇ ਕਿਰਪਾ ਕੀਤੀ ਹੈ, ਕਿਸੇ ਹੋਰ ਨੇ ਮੈਨੂੰ ਸਮਝਾਇਆ। ਭਗਤ ਜੀ ਕਹਿਣ ਲੱਗੇ, ਕਹਿੰਦੇ ਵੀ ਵਾਕਈ ਜਿੰਨਾ ਚਿਰ ਮੇਰਾ ਨਾਤਾ ਨਾ ਸਰੀਰ ਨਾਲ ਸੀ ਹਮ, ਉਹਨਾਂ ਚਿਰ ਤੇ ਤੇਰੀ ਮੈਨੂੰ ਸਮਝ ਲੱਗੀ। ਅੱਜ ਉਹਦਾ ਨਾਤਾ ਟੁੱਟਿਆ ਤੇ ਮੈਂ ਇਕੱਲਾ ਹੋਇਆ ਨਾ, ਫਿਰ ਸਮਝ ਲੱਗੀ ਮੈਨੂੰ। ਕਹਿੰਦੇ ਕੀ ਸਮਝ ਲੱਗੀ? ਉਹ ਕਹਿੰਦੇ ਮੈਨੂੰ ਹੁਣ ਭੇਦ ਦਾ ਪਤਾ ਲੱਗ ਗਿਆ ਵੀ ਅਸਲ ਦੇ ਵਿੱਚ ਹੈ ਰੱਸੀ, ਤੇ ਅਸੀਂ ਬਿਨਾਂ ਲਾਈਟ ਆਨ ਕੀਤਿਆਂ ਸੱਪ ਸਮਝ ਕੇ ਬੈਠੇ, ਡਰਦੇ ਫਿਰਦੇ ਹਾਂ। ਕਹਿੰਦੇ ਇਹ ਮਰਮ, ਇਹ ਭੇਦ ਮੈਨੂੰ ਪਰਮਾਤਮਾ ਤੂੰ ਜਨਾਇਆ। ਕਿਹੜੀ ਗੱਲੋਂ? ਕਿਉਂਕਿ ਤੇਰੀ ਕਿਰਪਾ ਨਾਲ ਮੇਰੇ ਦਾ ਚਾਨਣ ਹੋਇਆ, ਲਾਈਟ ਜਗੀ ਹੈ। ਠੀਕ ਹੈ, ਫਿਰ ਕੀ ਕਹਿੰਦੇ? ਅਨਿਕ ਕਟਕ ਜੈਸੇ ਭੂਲ ਭਰੇ, ਅਨਿਕ ਕਟਕ ਜੈਸੇ ਭੂਲ ਭਰੇ ਅਬ ਕਹਿਤੇ ਕਹਿਣ ਨਾ ਆਇਆ। ਧਿਆਨ ਦਿਓ, ਅਨਿਕ ਕਟਕ, ਅਨਿਕ ਕੀ? ਅਨੇਕਾਂ, ਬਹੁਤ ਜ਼ਿਆਦਾ। ਕਟਕ ਕੀ? ਕੜੇ। ਭਗਤ ਜੀ ਕਹਿਣ ਲੱਗੇ, ਜਿਵੇਂ ਸੋਨੇ ਦੇ ਅਨੇਕਾਂ ਕੜੇ ਹੋਣ ਤੇ ਭੂਲ ਭਰੇ, ਹਰ ਇਨਸਾਨ ਭੁੱਲ ਗਿਆ। ਕਿੱਦਾਂ? ਵੀ ਕਿੰਨੇ ਕੜੇ ਸੀ ਤੇ ਸਾਰੇ ਬੰਦੇ ਸਮਝਦੇ ਉਹ ਸੋਨਾ ਬੜੀ ਪ੍ਰਕਾਰ ਦਾ ਬਈ। ਬੋਲਾ ਕਿਉਂ? ਉਹ ਦੇਖ ਤੂੰ ਕਿੰਨੀ ਪ੍ਰਕਾਰ ਦਾ ਸੋਨਾ ਦੇਖਿਆ। ਕਹਿੰਦਾ ਕਿਉਂ? ਉਹ ਕਿੰਨੇ ਕੜੇ ਬਣੇ ਆ। ਤੇ ਭਗਤ ਜੀ ਕਹਿੰਦੇ ਭੁਲੇਖਾ ਹੀ ਹੈ ਵੀ। ਕਹਿੰਦੇ ਕਿਉਂ? ਕਹਿੰਦੇ ਕੜੇ ਜਿੰਨੇ ਮਰਜ਼ੀ ਬਣਾ ਲਾ ਪਰ ਸੋਨਾ ਇੱਕੋ ਹੀ ਹੈ, ਸੋਨਾ ਇੱਕੋ ਹੀ ਹੈ। ਕੜੇ ਬੜੇ ਬਣਨਗੇ ਨੇ ਪਰ ਬਣੇ ਸੋਨੇ ਦੇ ਹੀ ਨੇ। ਧਾਤ ਇੱਕੋ ਹੀ ਆ ਸੋਨਾ, ਪਰ ਗਿਣਤੀ ਜਿੰਨੀ ਮਰਜ਼ੀ ਵਧਾ ਲਾ। ਠੀਕ ਹੈ, ਫਿਰ ਕੀ ਕਹਿੰਦੇ? ਅਬ ਕਹਿਤੇ ਕੀ ਕਹਿੰਦੇ? ਕਹਿੰਦੇ ਹੁਣ ਮੈਨੂੰ ਵੀ ਇਸ ਭੇਦ ਦੀ ਸਮਝ ਲੱਗ ਗਈ। ਕਹਿੰਦੇ ਕੀ? ਕਹਿੰਦੇ ਵੀ ਮੈਂ ਵੀ ਪਹਿਲਾਂ ਕਹਿ ਸਕਦਾ ਸੀ ਵੀ ਇਹ ਕੜੇ ਜਿੰਨੇ ਬਣੇ ਨੇ ਵੱਖਰੇ ਵੱਖਰੇ ਸੋਨੇ ਦੇ ਬਣੇ ਨੇ। ਮੈਂ ਵੀ ਕਹਿ ਸਕਦਾ ਸੀ ਵੀ ਜਿੰਨਾ ਸੰਸਾਰ ਆ ਨਾ, ਜਿੰਨੇ ਸਰੀਰ ਤੁਰੇ ਫਿਰਦੇ ਸਾਰੇ ਵੱਖਰੇ ਵੱਖਰੇ ਨੇ। ਕਹਿੰਦੇ ਮੈਂ ਹੁਣ ਕਹਿ ਨਹੀਂ ਸਕਦਾ ਕਿਉਂਕਿ ਮੈਨੂੰ ਭੇਦ ਮਿਲ ਗਿਆ ਹੈ ਕਿ ਸੋਨੇ ਇੱਕੇ ਦੇ ਸਾਰੇ ਕੜੇ ਨੇ। ਇਹ ਸਾਰੀ ਸ੍ਰਿਸ਼ਟੀ ਪਰਮਾਤਮਾ ਤੇਰੀ ਹੋਂਦ ਆ, ਤੇਰਾ ਰੂਪ ਆ, ਤੇਰੇ ਚ ਵੱਖਰੇ ਵੱਖਰੇ ਮੈਨੂੰ ਨਜ਼ਰ ਆਉਂਦੇ ਪਏ ਨੇ। ਹੈ ਸੋਨਾ ਇੱਕੋ ਹੀ ਹੈ। ਕਹਿੰਦਾ ਭਾਵ ਕਿ ਅਸਲ ਦੇ ਵਿੱਚ ਹੈ ਇੱਕ ਪਰਮਾਤਮਾ ਦੀ ਜੋਤੀ ਹੈ, ਇਹ ਮੈਨੂੰ ਹੁਣ ਸਮਝ ਲੱਗੀ ਹੈ। ਦੇਖੋ ਬੜੇ ਧਿਆਨ ਦੇ ਨਾਲ, ਬੜੇ ਪਿਆਰ ਦੇ ਨਾਲ ਜਦੋਂ ਗੁਰਬਾਣੀ ਆਪ ਜੀ ਪੜ੍ਹਦੇ ਹੋ ਨਾ, ਇੱਕ ਗੱਲ ਪੱਲੇ ਬੰਨਿਓ, उस वेले जो साडे मन विच वलवले होंदे ना भी मैं अरदास चाह कहना मेरा काम बन जावे, मेरा वो काम बन जावे, फलानी चीज मिल जावे, वो जिहड़ी चीज साडे अंदर मन च विचार बह जांदे ना उन्हां विचारां करके साडी बिरती गुरु के चरणां नाल नहीं जुड़ती, नहीं जुड़ती। ठीक है भाई, क्यों? गुरु साहब ने कहा नाम के नाम की रद्द ना कर, इस युग में शोभा नाम की। जानते हो कहने कि इस संसार के अंदर, इस युग के अंदर, कल युग के अंदर वड्याई केवल का केवल नाम की। हम ध्यान देना है, नन्ने नू कन्ना ते मम्मा नाम, ठीक है, चक्कर की है? अखर क्यों वरते? उन्होंने ये अखर तां वरते भी नन्ने तो पाव निरंकार, कन्ने तो पाव दीवार कंध, ते मम्मे तो पाव माया। पता की समझाउण लगे, कहते भी गल सुन, ये जिहड़ा तैनू नाम दिता, जिहड़ा तैनू शब्द दिता ना, इसलिए दिता है कि जे किते इस शब्द नाल जुड़ के तेरी बिरती, तेरा ध्यान निरंकार वाले पासे लग गया तो की होएगा? अगे एक द्वार खड़ी होएगी, अगे एक द्वार खड़ी होगी, शक्ति खड़ी होएगी, जिहड़ा तेरा तदी भी ध्यान माया वाले पासे नहीं लगन देगी। हुण ध्यान दो, एक नाम है, एक मान है। मामा पहला आ गया, कन्ना ते नन्ना पिछे चला गया। मान हंकार होमे की कहन लगे, कहते भी देख जे तू इस शब्द ना नहीं जुड़दा, नाम ना नहीं जुड़दा, ते तेरी अंदर दी खिच जिहड़ी आ, अंदर दी प्यार जिहड़ा, वो माया नाल जुड़िया है। तेरा ध्यान माया वाले पासे लगा, उहदा द्वार फिर भी खड़ी होगी, कंध फिर भी खड़ी होगी, एक शक्ति फिर भी खड़ी हो। कहता केड़ी? कहता सुन, जिहदा ध्यान माया वाले पासे लगदा उहदे अगे भी द्वार खड़ी, उहदा कदी भी ध्यान निरंकार वाले पासे नहीं लगता। देखो वही चीज समझा रहे भगत रविदास जी महाराज की कह रहे, वो कहते भाई गल सुनो, आप कहते, कहना मैं कुछ कहता, मैं संसार को दसदा, पर करा की कहना आया? कहते हुण मैनू कहना ही नहीं आ रहा। कि गलों भाई मैनू हुण वो जी मैं गल पहला कहता सी ना, कि कि संसार वक्री चीज है, निरंकार वक्री चीज है। कहना मैं हुण कहण जोगा नहीं, मैनू उस भेद की समझ लग गई है, हुण मैनू पता लग गया भी ये संसार ते निरंकार इको चीज ही है। कहिंदा मैनू हुण भेद आ गया, हुण नहीं मैं कह सकदा। हां पहला मैं भी कहिंदा रहा, कहिंदे हुण नहीं मैं कह सकदा, मैनू समझ लग गई। ठीक, यही तो चीजा विचारन वालिया ने, समझने वाली ने। पर आप गुरु प्यारे बाणी पढ़ी, साडा मन, साडा सुभा, साडी अंदर दी जिहड़ी तृष्णा सी, मरी नहीं सी, तो उस तृष्णा करके असीं बाणी पढ़ी, ते बाणी पढ़ के ते असीं इही गल कह बैठे। धन धन साहब श्री गुरु ग्रंथ साहब जी, मैं पंजां बाणी दा पाठ कीता, कृपा करियो, मेरा कचहरी च केस लगा, मेरी जित करा दियो। काम निबड़ गया। इहदा मतलब कि इह जिहड़ी मैं बाणी पढ़ी है ना, इह जिहड़ा मेरा कचहरी च केस लगा, सिर्फ उत्थों तक ही मैनूं चाहीदी है, है ना? जिहड़ा धर्म वैदिक कचहरी च केस लगा ਉਹਦੇ ਲਈ ਨਹੀਂ ਮੈਨੂੰ ਚਾਹੀਦੀ। ਕੰਮ ਨਿਬੜ ਗਿਆ, ਕੇਸ ਜਿੱਤ ਗਿਆ, ਕੇਸ ਜਿੱਤ ਗਿਆ। ਤੇ ਕਿਸੇ ਨੇ ਕਿਹਾ ਭਾਈ ਸਾਹਿਬ ਚੱਲੀਏ ਗੁਰਦੁਆਰੇ? ਕਹਿੰਦਾ ਕੋਈ ਨਹੀਂ ਚੱਲਾਂਗੇ। ਕਹਿੰਦਾ ਕਿ ਤੁਸੀਂ ਰੋਜ਼ ਜਾਂਦੇ ਸੀ? ਕਹਿੰਦਾ ਉਹ ਕਿਰਪਾ ਹੋ ਗਈ, ਗੁਰੂ ਜੀ ਨੇ ਕਿਰਪਾ ਕਰਤੀ, ਕੇਸ ਜਿੱਤ ਗਏ, ਹੁਣ ਕੋਈ ਨਹੀਂ ਚੱਲਾਂਗੇ ਕਿਸੇ ਦਿਨ। ਟੁੱਟ ਗਿਆ ਨਾ, ਕਿਉਂ? ਕਿਹੜੀ ਕਿਉਂ ਟੁੱਟਾ? ਕਿਉਂਕਿ ਉਹ ਜਿਹੜੀ ਮਨ ਦੀ ਖਿੱਚ ਸੀ ਨਾ, ਉਹ ਇਸ ਕੇਸ ਤੱਕ ਸੀ, ਤੇ ਉਹਨੂੰ ਲੱਗ ਗਿਆ ਮੈਂ ਜਿੱਤ ਗਿਆ। ਤੇ ਜੇ ਕਿਤੇ ਉਸ ਕੇਸ ਤੱਕ ਹੁੰਦੀ ਜਿਹੜਾ ਧਰਮ ਦੀ ਕਚਹਿਰੀ ਚ ਲੱਗਾ ਹੈ, ਤੇ ਉਹਨੂੰ ਲੱਗਦਾ ਵੀ ਮੈਂ ਅਜੇ ਕਿੱਥੇ ਜਿੱਤ ਗਿਆ, ਅਜੇ ਤੇ ਮੈਂ ਜਾਣਾ ਹੈ ਕਿਤੇ, ਅਜੇ ਤੇ ਮੈਂ ਪੇਸ਼ ਹੋਣਾ ਹੈ, ਤੇ ਤਾਂ ਜਾ ਕੇ ਮੇਰੀ ਉੱਥੇ ਖਲਾਸੀ ਹੋਣੀ ਹੈ। ਤੇ ਗੁਰੂ ਪਿਆਰਿਓ ਫਿਰ ਉਹ ਸ਼ਬਦ ਨਾਲ ਜੁੜ ਜਾਂਦਾ, ਸ਼ਬਦ ਰੂਪੀ ਜਹਾਜ਼ ਤੇ ਸਵਾਰ ਹੋ ਜਾਂਦਾ। ਕਿੱਥੇ ਜਾਣ ਲਈ? ਦਸੋਂ ਦੁਆਰ ਜਾਣ ਲਈ, ਹੈ ਨਾ? ਪਰ ਬਿੱਤੀ ਦੇ ਦਾਂ ਬਣੀ, ਉਹ ਗੁਰਬਾਣੀ ਦੀ ਵਿਚਾਰ ਕਰਾਂਗੇ ਆਪਾਂ। ਜਦੋਂ ਗੁਰਬਾਣੀ ਦੀ ਵਿਚਾਰ ਹੀ ਨਹੀਂ ਕਰਾਂਗੇ ਆਪਾਂ, ਹੈ ਨਾ, ਬਿਨਾਂ ਵਿਚਾਰ ਤੋਂ ਹੀ ਆਪਾਂ ਪੜ੍ਹੀ ਜਾਂਦੇ ਹਾਂ, ਤੇ ਉੱਤੇ ਲਿਖਿਆ ਉਹਨਾਂ ਪੜ ਪੜ ਗੱਡੀ ਲੱਦੀ ਪੰਡਾ ਹੀ ਬੰਨੀ ਜਾਂਦੇ। ਸੋ ਧਿਆਨ ਦੇਣਾ, ਗੁਰੂ ਸਾਹਿਬਾਨ ਆਪ ਜੀ ਨੂੰ ਬੜੇ ਲਹਿਜੇ ਦੇ ਨਾਲ, ਬੜੇ ਪਿਆਰ ਦੇ ਨਾਲ ਹਰ ਚੀਜ਼ ਨੂੰ ਸਮਝਾਉਣਾ ਪਿਆ ਕਰਦੇ। ਪਰ ਗੁਰੂ ਪਿਆਰੇ ਇਸ ਚੀਜ਼ ਨੂੰ ਸਮਝਣ ਲਈ ਸਾਡੀ ਜਿਹੜੀ ਮਨ ਬਿਰਤੀ ਆ ਨਾ, ਉਹਨੂੰ ਟਿਕਾਉਣਾ ਪੈਣਾ, ਮਨ ਬਿਰਤੀ ਨੂੰ ਟਿਕਾਉਣਾ ਪੈਣਾ। ਤੇ ਮਨ ਬਿਰਤੀ ਜਿਹੜੀ ਹੈ, ਪੜ੍ਹਨ ਬਾਣੀ ਦੇ ਆਪਾਂ ਭਟਕਣ ਰਹੇ, ਕਦੀ ਕਿਸੇ ਪਾਸੇ, ਕਦੀ ਕਿਸੇ ਪਾਸੇ, ਮਨ ਚ ਵਿਚਾਰ ਪੈਦਾ ਨਹੀਂ ਹੁੰਦੀ। ਤੇ 1418 ਅੰਗ ਦੇ ਉੱਤੇ ਗੁਰੂ ਸਾਹਿਬ ਲਿਖਦੇ ਨੇ, ਕਹਿੰਦੇ ਜਿੰਨਾ ਸਤਿਗੁਰ ਪੁਰਖ ਨਾ ਸੇਵਿਓ, ਸ਼ਬਦ ਨਾ ਕੀਤੋ ਵਿਚਾਰ। ਓਏ ਮਾਨਸ ਜੂਣ ਨਾ ਆਖੀਐਨ, ਪਸ਼ੂ ਢੋਰ ਗਵਾਰ। ਦੇਖੋ ਗੁਰੂ ਸਾਹਿਬ ਕਹਿ ਰਹੇ, ਕਹਿੰਦੇ ਉਹ ਭੋਲਿਆ ਜਿੰਨਾ ਸਤਿਗੁਰ ਪੁਰਖ ਨਾ ਸੇਵਿਓ, ਸ਼ਬਦ ਨਾ ਕੀਤੋ ਵਿਚਾਰ। ਸ਼ਬਦ ਦਾ ਭਾਵ ਉਪਦੇਸ਼, ਜਿਨ੍ਹਾਂ ਨੇ ਇਸ ਉਪਦੇਸ਼ ਦੀ ਵਿਚਾਰ ਨਹੀਂ ਕੀਤੀ, ਵਿਚਾਰ ਕਰਕੇ ਆਪਣੇ ਅੰਦਰ ਉਸ ਪਰਮਾਤਮਾ ਦੇ ਸ਼ਬਦ ਦੀ ਅਰਾਧਨਾ ਨਹੀਂ ਕੀਤੀ, ਨਾਮ ਸਿਮਰਨ ਨਹੀਂ ਕੀਤਾ, ਸੁੱਤ ਸ਼ਬਦ ਦਾ ਮਿਲਾਪ ਨਹੀਂ ਕੀਤਾ, ਓਏ ਮਾਨਸ ਜੂਣ ਨਾ ਆਖੀਐਨ। ਕਹਿੰਦੇ ਉਹਨਾਂ ਦੀ ਗਿਣਤੀ ਮਨੁੱਖ ਜਾਮੇ ਚ ਨਾ ਕਰੋ। ਪਾਤਸ਼ਾਹ ਮਨੁੱਖ ਨੇ, ਕਹਿੰਦੇ ਤਨ ਤੋਂ ਮਨੁੱਖ ਨੇ, ਪਰ ਬਿਰਤੀ ਕਿੱਥੇ ਦੀ ਹੈ? ਦੇਖੋ ਪਸ਼ੂ ਢੋਰ ਗਵਾਰ। ਕਹਿੰਦੇ ਜਿਵੇਂ ਇੱਕ ਆਵਾਰਾ ਪਸ਼ੂ ਕਿਸੇ ਦੀ ਖੇਤ ਚ ਵੜ ਜਾਂਦਾ, ਮੂੰਹ ਮਾਰਦਾ ਤੁਰਿਆ ਜਾਂਦਾ, ਜ਼ਿਮੀਦਾਰ ਫੜ ਲੈਂਦਾ ਕੁੱਟਦਾ, ਜਦੋਂ ਜ਼ਿਮੀਦਾਰ ਫੜਦਾ ਕੁੱਟਦਾ ਤੇ ਕਿਸੇ ਨੇ ਪੁੱਛਿਆ ਕਿਉਂ ਕੁੱਟਣਿਆਂ ਨੂੰ ਯਾਰ, ਵਿਚਾਰੇ ਨੂੰ ਤੇ ਆਵਾਰਾ ਹੈਗੇ, ਬੇਜਮਾਨ ਜਾਨਵਰ। ਉਹ ਕਹਿੰਦਾ ਨਹੀਂ ਯਾਰ, ਸੇ ਤਾਂ ਮੇਰੀਆਂ ਪੈਣੀਆਂ ਚ ਵੜਦਾ ਤੇ ਮੈਂ ਦੋ ਲਾਈਆਂ ਵੀ ਦੱਸ ਕੀ ਖਾ ਗਿਆ। ਕਹਿੰਦਾ ਇਹਨੂੰ ਕੀ ਪਤਾ, ਇਹ ਦੱਸਣ ਜੋਗਾ, ਬਿਆਨ ਕਰਨ ਜੋਗਾ? ਕਹਿੰਦਾ ਨਹੀਂ। ਕਹਿੰਦਾ ਫਿਰ ਆਪਣੀ ਬਿਰਤੀ ਉਹਦੇ ਡੰਗਰ ਵਰਗੀ ਨਾ ਬਣਾ, ਜਿਵੇਂ ਉਹ ਨਹੀਂ ਦੱਸਣ ਜੋਗਾ ਕਿ ਮੈਂ ਕਿੱਧਰ ਦੀ ਲੰਘ ਗਿਆ ਤੇ ਕੀ ਖਾ ਗਿਆ, ਤੇ ਤੇਰੀ ਬਿਰਤੀ ਵੀ ਏਦਾਂ ਦੀ ਹੈ, ਤੇਰੇ ਕੋਲ ਪੁੱਛ ਲੈ ਵੀ ਕੀ ਪੜਿਆ, ਤੇਰੀ ਬਿਰਤੀ ਵੀ ਏਦਾਂ ਦੀ ਬਣ ਗਈ। ਕਿਉਂ ਬਣੀ? ਕਿਉਂਕਿ ਤੂੰ ਗੁਰਬਾਣੀ ਦੀ ਵਿਚਾਰ ਨਹੀਂ ਕੀਤੀ। ਪਿਆਰ ਨਾਲ ਪੜ੍ਹੋ, ਬੜੇ ਪਿਆਰ ਨਾਲ ਸਵੇਰੇ ਉੱਠੋ, ਨਿਤਨੇਮ ਕਰੋ, ਬੜੇ ਪਿਆਰ ਨਾਲ ਕਰੋ, ਕਾਲੇ ਪੈ ਕੇ ਨਹੀਂ। ਸਾਡੇ ਮਨ ਵਿੱਚ ਪਤਾ ਕੀ ਆ ਜਾਂਦਾ ਵੀ ਮੈਂ ਰੋਜ਼ ਵੇਖਦਾ ਵੀ ਇੱਕ ਮਿੰਟ ਮੈਂ ਘਟਾਈ ਜਾਂਦਾ ਰੋਜ਼, ਠੀਕ ਹੈ, ਇੱਕ ਮਿੰਟ ਮੈਂ ਘਟਾਈ ਜਾਂਦਾ। ਇਹਦਾ ਮਤਲਬ ਕਿ ਮੇਰੀ ਸਪੀਡ ਵਧੀ ਜਾਣ ਡਈ ਦਿਨ ਬ ਦਿਨ, ਸਪੀਡ ਨਹੀਂ ਵਧੀ ਜਾਣ ਡਈ ਦਿਨ ਬ ਦਿਨ, ਗੁਰੂ ਚੰਦਰ ਜੋ ਪਿਆਰ ਘਟੀ ਜਾਣ ਡਿਆ। ਤੁਹਾਡੀ ਸਪੀਡ ਹੈ ਨਾ, ਉਹਨੇ ਪਿਆਰ ਘਟਾ ਦਿੱਤਾ ਹੈ। ਅਤੇ ਜਿਹੜੇ ਪਿਆਰ ਕਰਦੇ ਆ ਨਾ, ਉਹ ਟਾਈਮ ਭੁੱਲ ਜਾਂਦੇ ਆ, ਭੁੱਲ ਜਾਂਦੇ ਆ। ਕੀ ਕਹਿੰਦੇ, ਕਿਸੇ ਨੇ ਪੁੱਛਿਆ ਕਿੰਨਾ ਟਾਈਮ ਲੱਗਦਾ? ਕਹਿੰਦਾ ਭਾਜੀ ਜਿੰਨਾ ਉਹ ਲਵਾ ਲਵੇ। ਮੈਂ ਕੌਣ ਆ ਦੱਸਣ ਵਾਲਾ ਵੀ ਕਿੰਨਾ ਟਾਈਮ ਲੱਗਦਾ, ਹੈ ਨਾ? ਕਹਿੰਦਾ ਕੋਈ ਪਤਾ ਨਹੀਂ, ਕਦੀ ਘੰਟਾ, ਕਦੀ ਸਵਾ ਘੰਟਾ, ਕਦੀ ਡੇਢ ਘੰਟਾ। ਦੇਖੋ ਉਲਟੀ ਗੰਗਾ ਜੇ, ਪਿਆਰ ਕਰਨ ਵਾਲਾ ਗਾਹਣ ਵਧਣ ਡਿਆ। ਆਮ ਬੰਦਾ ਕੀ ਨਾ, ਭਾਜੀ ਪਹਿਲਾਂ ਲੱਗਦਾ ਸੀ ਡੇਢ ਦੋ ਘੰਟੇ, ਹੁਣ ਤਾਂ ਸੁੱਖ ਨਾਲ ਸਵਾ ਘੰਟਾ ਡੇਢ ਘੰਟਾ ਲੱਗਦਾ। ਕੋਸ਼ਿਸ਼ ਕਰਦਾ ਪਿਆ ਮੈਂ ਘੰਟੇ 'ਚ ਕਰ ਲੈ, ਉਹ ਪਿੱਛੇ ਨੂੰ ਆ ਰਿਹਾ ਤੇ ਰੱਬ ਦਾ ਪ੍ਰੇਮ ਕਰਨ ਵਾਲਾ ਅੱਗੇ ਨੂੰ ਵੱਧ ਲਿਆ। ਕੀ ਕਹਿੰਦਾ? ਉਹਦਾ ਭਾਜੀ ਉਹਦੀ ਖੇਡ ਆ, ਕਦੀ ਡੇਢ ਘੰਟਾ, ਕਦੀ ਦੋ ਘੰਟੇ, ਕਦੀ ਢਾਈ ਘੰਟੇ, ਜਿੰਨਾ ਲਵਾ ਲਵੇ। ਇਹਦਾ ਮਤਲਬ ਵਧਾ ਰਿਹਾ ਟਾਈਮ ਨੂੰ, ਕਿਹੜੀ ਗੱਲੋਂ ਵਧਾ ਰਿਹਾ? ਤੇ ਇਹਨੂੰ ਸਮਝ ਲੱਗਣ ਲੱਗ ਪਈ, ਇਹਦੀ ਮਨ ਬਿਰਤੀ ਟਿਕਣ ਲੱਗ ਪਈ, ਇਹਦਾ ਹੁਣ ਜ਼ਿਆਦਾ ਦੇਰ ਗੁਰੂ ਗ੍ਰੰਥ ਸਾਹਿਬ ਕੋਲ ਬਹਿਣ ਨੂੰ ਦਿਲ ਕਰਦਾ ਵੀ ਗੁਰੂ ਗ੍ਰੰਥ ਸਾਹਿਬ ਜੀ ਮੈਨੂੰ ਆਪਣੇ ਚਰਨਾਂ ਜਿੰਨੀ ਦੇਰ ਬਿਠਾ ਸਕਦੇ ਹੋ ਬਿਠਾ ਲਓ, ਦਿਓ ਕਿਰਪਾ ਕਰੋ, ਆਪਣੀ ਥਾਂ ਦੇ ਦਿਓ ਚਰਨਾਂ 'ਚ ਮੈਨੂੰ, ਕਿਉਂਕਿ ਪਿਆਰ ਪੈ ਗਿਆ ਨਾ, ਇਹਦਾ ਹਿਰਦਾ ਜੁੜ ਗਿਆ ਨਾ ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨਾਂ ਨਾਲ। ਕਿਉਂਕਿ ਗੁਰੂ ਪਿਆਰਿਓ, ਗੁਰੂ ਗ੍ਰੰਥ ਸਾਹਿਬ ਜੀ ਦੀ ਸਮਝ ਉਦੋਂ ਹੀ ਆਉਣੀ ਹੈ ਤੇ ਉਦੋਂ ਹੀ ਮਨ ਕੇ ਜੁੜਿਆ ਨਾ, ਜਦੋਂ ਆਪਾਂ ਦੀ ਆਪਾਂ ਸੰਸਾਰ ਨੂੰ ਭੁੱਲ ਗਏ, ਮਨ 'ਚ ਲੈ ਆਇਆ ਕਿ ਮੈਨੂੰ ਕੁਛ ਨਹੀਂ ਚਾਹੀਦਾ, ਕੁਛ ਨਹੀਂ ਚਾਹੀਦਾ। ਠੀਕ ਹੈ, ਕਬੀਰ ਜੀ ਕਹਿੰਦੇ ਮੇਰਾ ਮੁਝਮੇ ਕਿਛ ਨਹੀਂ, ਜੋ ਕਿਛ ਹੈ ਸੋ ਤੇਰਾ, ਤੇਰਾ ਤੁਝ ਕੋ ਸੌਂਪ ਤੇ। ਕਿਆ ਲਾਗੇ ਮੇਰਾ, ਹੁਣ ਧਿਆਨ ਦਈਓ ਜਰਾ। ਪਹਿਲਾਂ ਕਹਿੰਦੇ ਮੇਰਾ ਮੁਝਮੇ ਕਿਛ ਨਹੀਂ, ਕਹਿ ਗਏ, ਫਿਰ ਮੰਨਣ ਡਏ ਨੇ, ਕਹਿੰਦੇ ਜੋ ਕੁਛ ਹੈ ਸੋ ਤੇਰਾ, ਹੈਗਾ ਵੀ ਹੈਗਾ। ਪਹਿਲਾਂ ਕਹਿੰਦੇ ਮੇਰੇ ਕੋਲ ਕੁਝ ਹੈ ਹੀ ਨਹੀਂ, ਫਿਰ ਕਹਿੰਦੇ ਜੇ ਕੁਝ ਹੈਗਾ ਵੀ ਹੈ ਉਹ ਕੀ ਚੀਜ਼ ਹੈ ਬਈ, ਜਿਹੜੀ ਉਹਨਾਂ ਕੋਲ ਪਈ ਸੀ ਅਜੇ ਵੀ, ਉਹ ਕਿਹੜੀ ਚੀਜ਼ ਸੀ? ਕਦੀ ਗੌਰ ਕੀਤੀ ਉਹ ਕਿਹੜੀ ਚੀਜ਼ ਸੀ? ਲੋੜ ਹੀ ਨਹੀਂ ਬਈ, ਸੋ ਧਿਆਨ ਦਈਏ। ਕਬੀਰ ਜੀ ਕਹਿੰਦੇ ਮੇਰਾ ਮੁਝ ਮੈਂ ਕੁਛ ਨਹੀਂ, ਕਹਿੰਦੇ ਅਕਾਲ ਪੁਰਖ ਮੇਰੇ ਅੰਦਰ ਕੋਈ ਵੀ ਚੀਜ਼ ਮੇਰੀ ਨਹੀਂ ਹੈ, ਠੀਕ ਆ, ਜੋ ਕੁਛ ਹੈ ਸੋ ਤੇਰਾ। ਹੁਣ ਜੋ ਕੁਛ ਹੈ ਉਹ ਕੀ ਚੀਜ਼ ਹੈ ਬਈ, ਹੋਇਆ ਕੀ? ਜਦੋਂ ਕਬੀਰ ਸਾਹਿਬ ਨੇ ਗੱਲ ਕਹੀ ਮੇਰਾ ਮੁਝ ਮੈਂ ਕਿਛ ਨਹੀਂ, ਤੇ ਉੱਥੇ ਦੋ ਚਾਰ ਦਸ ਬੰਦੇ ਬੈਠੇ ਹੋਣੇ, ਇਹ ਵਿਚਾਰ ਆ, ਹੰਡਾਈ ਹੋਈ ਹੈ ਗੁਰਬਾਣੀ, ਹੰਡਾਈ ਹੋਈ ਹੈ। ਕਿੱਦਾਂ ਹੰਡਾਈ? ਕਬੀਰ ਜੀ ਜਦੋਂ ਇੰਨੀ ਗੱਲ ਕਹੀ, ਦੋ ਚਾਰ ਜਣੇ ਲਾਗੇ ਬੈਠੇ ਤੇ ਉਹਨਾਂ ਨੇ ਕਿਤੇ ਕਹਿ ਦਿੱਤਾ ਹੋਣਾ ਵੀ ਕਬੀਰ ਸਾਹਿਬ ਤੁਸੀਂ ਕਹਿੰਦੇ ਹੋ ਮੇਰੇ ਕੋਲ ਕੁਝ ਵੀ ਹੈ ਨਹੀਂ, मेरा मुझ में खिंच ली, कहते आओ, कहते तुसी मेहनत की भगती की, कहते हाँ, कहते फिर ज्ञान तुहाडे कोल है, ज्ञान तो तुहाडा ही है ना, ज्ञान तो तुहाडा ही है ना। हुण फस गए कबीर जी, भी की जवाब देवां उन्हां नूं मैं। ओ फिर कबीर जी ने जवाब दिता, कहते यार गाल पुरख भी पहली गल तो मेरे को कुछ भी मेरा नहीं है, पर आड़ा तू ज्ञान अंदर पैदा किया ना, जो कुछ है ज्ञान है ही है। कहते अकाल पुरख भी तेरा ही है, ये भी तेरी बख्शिश है, तेरी रहमत है, जो कुछ है सो तेरा, तेरा तुझको सौंपते। वाह वाह, कहता भावे जग की चीज है भावे मालिका तेरा ज्ञान है, कहना मैं तेरे हवाले करना, ज्ञान भी मेरा नहीं है, तेरी बख्शिश है, तेरा तुझको सौंपते। क्या लागे मेरा, कहते ज्ञान ना भी मेरा लेखा देखा कोई नहीं, जे तू रहमत ना करता तो मैं बोलने जोगा कितने सी, जे तू बख्शिश ना करता तो मैं बोलने जोगा कितने सी। रहमत तेरिया ने गल सच जे साहेब, हथ वड्याइया जिस भाव है तो सदे बंदे दे किसे कोल पावर नहीं, किसी को पावर नहीं, कोई बोलने जोगा नहीं, कोई समझन जोगा नहीं, कोई समझाने जोगा नहीं। पढ़ लो बाणी चो सुखमनी साहब पाठ में आता, जे कोई कहे ना कि मैं समझाने जोगा तो दूजा कहे मैं समझने जोगा है, नहीं बाणी च लिखिया आप उपदेशे, आप उपदेशे समझे आप, कहते वो आप ही उपदेश करता, आप ही समझा, आप ही संगत का रूप धारण करके समझ बह जाता है। कहते करता सब कुछ आप ही है, सिर्फ एक मन बिरती है साड़ी जिहड़ी असी वक्री होंद मन के बैठे हाँ। ठीक है बई, वक्री होंद कोई नहीं है। गुरु रूप प्यारी साध संगत जी, वो देखो बंदा मरदा है की कहने है ना, आप भौली जी कह दें पता नहीं कि जोन च पै गया वो, ये तो मैं जोना तो उदियाँ ही ना सारिया, समुद्र च बाहर दिना गया जिन्हिया मर्जी छलां आ जा समुद्र च ही रहना पानी, यदा मतलब जिन्हिया मर्जी जोना भोग लिए रहना वो हुक्म च ही है, हो सब कुछ वो कहते हो रहा, वो हुक्म च हो रहा, जो कुछ अकाल पुरख कर रहा वो हो रहा, किसी इंसान की ताकत नहीं है। ऐसी बिरती बनानी अपने मन अंदर, ऐसी बिरती बनानी कि जदों गुरबाणी पढ़न लगे सब तो पहला अपने मन में एक चीज धारिया करो कि अकाल पुरख कृपा करो। कैसी कृपा, कि मैनू आप जी की गुरबाणी की सोझी आ जाए, तो जो आप करवाना चाहते हो वह मैं करन जोगा हो जाए, मेरे से मेहर भरे हाथ रख दो। तो आप पहले कह दें गुरु जी मैं लगा जे पंजा बंदे का पाठ करना, कृपा कर दो अज मेरा काम जरूर बना दो। नाता पहले ही टुट गया, नाता पहले ही टुट गया, नाता जुड़िया कि उस काम नाल। हुण बाणी पढ़द्या पढ़द्या सोच काम वाले पासे रहूगी, सोच गुरु ग्रंथ साहब जी वाले पासे नहीं जाऊगी, क्योंकि आप पहले ही कह बैठे कि मेरा काम जरूर बना दो जी है। तो फिर आप उड़ीकना, बाणी पढ़ी अरदास की तो उड़ीक करनी है, किड़े वेले को मैंने आके कह भाई तुहाडा काम बन गया है ना, नहीं, क्योंकि ध्यान उस पासे चला गया। तो जे रहिंदा गुरु ग्रंथ साहब वाले पासे ध्यान, तो उड़ीक पता कि रहनी सी, कदों निरंकार मिलेगा, कदों अकाल पुरख मिलेगा। तो हम तो ध्यान की सी कदों मेरा काम बनूगा, कदों मेरा काम बनूगा। ठीक है, सो विचार करो, जो विचार करोगे बहुत आनंद की प्राप्ति करोगे। सो गुरु प्यारी साध संगत जी समा हो गया, सो गुरु प्यारी साध संगत जी इतने समाप्ति करते, फतेह के जाइए। वाहेगुरु जी का खालसा, वाहेगुरु जी की फतेह।